ਬਾਂ ਫੜੀ ਤੇ ਹਰੀ ਦੇ ਦੁਆਰ ਲੈ ਗਿਆ। ਉੱਥੇ ਜਾ ਖੜਾ ਕੀਤਾ, ਕਿਹਾ ਇੱਥੇ ਮੱਥਾ ਟੇਕ, ਮੈਂ ਇੱਥੋਂ ਪਾਈ ਹੈ, ਤੈਨੂੰ ਵੀ ਇੱਥੋਂ ਖਰੈਤ ਪਵੇ, ਕਿਉਂਕਿ ਦਾਤਾ ਸਭ ਦਾ ਇਹੀ ਹੈ। ਸਭਨਾ ਉੱਪਰ ਨਦਰ ਹੈ ਤੇਰੀ, ਕਿਸੇ ਥੋੜੀ ਕਿਸੇ ਗਨੇਰੀ। ਪਰ ਜਿਨ੍ਹਾਂ ਤੇ ਥੋੜੀ ਨਦਰ ਹੈ ਉਹ ਕੀ ਕਰਨ? ਆਖਿਆ ਉਹ ਵਧਾ ਸਕਦੇ। ਕਿਸੇ ਨੂੰ ਅੱਗ ਦੀ ਚਿੰਗਾਰੀ ਮਿਲੀ ਹੈ, ਹੋਰ ਪਾਪਾ ਲੱਕੜਾਂ ਭਾਂਬੜ ਨਹੀਂ ਮਚਾ ਸਕਦਾ। ਹਾਂ, ਨਲਾਇਕ ਹੈ ਤਾਂ ਬੁਝਾ ਬਹੇਗਾ, ਤੇ ਜੇ ਲਾਇਕ ਹੈ ਤਾਂ ਬਲ ਲਏਗਾ। ਮਿਲਦੀ ਸਭ ਨੂੰ ਉੱਥੋਂ ਇੱਕ ਚਿੰਗਾਰੀ ਮਾਤਰੀ ਹੈ, ਆਪਣੀ ਮਿਹਨਤ ਨਾਲ ਕੋਈ ਵਧਾ ਲੈਂਦਾ, ਕੋਈ ਖਾ ਜਾਂਦਾ। ਦਾਤਾ ਉਹੀ ਹੈ, ਦਾਤ ਸਭ ਨੂੰ ਉਸੇ ਨੇ ਦਿੱਤੀ ਹੈ, ਉਸੇ ਨੇ ਦੇਣੀ ਹੈ। ਤੂੰ ਦਾਤਾ ਸਭਨਾ ਜੀਆਂ, ਜੀਆਂ ਸਭਨਾ ਕਾ, ਜਿਤਨੇ ਜੀਵ ਹਨ ਸੰਸਾਰ ਵਿੱਚ ਤੂੰ ਸਭਨਾ ਦਾ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਸ ਦਾਤੇ ਨਾਲ ਕਿਵੇਂ ਬਣ ਆਵੇ? ਆਖਿਆ ਜੇ ਨਾ ਵਿਸਰੇ ਤਾਂ ਬਣ ਗਈ, ਜੇ ਵਿਸਰ ਗਿਆ ਤਾਂ ਟੁੱਟ ਗਈ। ਇਹ ਤਾਂ ਨਾਤਾ ਹੀ ਜਪਣ ਦਾ ਹੈ, ਇਹ ਤਾਂ ਸੰਬੰਧੀ ਚੇਤੇ ਕਰਨ ਦਾ ਹੈ। ਜੇ ਕੋਈ ਚੇਤੇ ਕਰਦਾ ਰਹੇਗਾ, ਇਹ ਸੰਬੰਧ ਪੱਕਾ ਹੁੰਦਾ ਜਾਏਗਾ। ਜਿਵੇਂ ਜਿਵੇਂ ਸੰਬੰਧ ਪੱਕਾ, ਤਿਵੇਂ ਤਿਵੇਂ ਦਾਤਾਂ ਵੱਡੀਆਂ। ਨਹਿਰ ਵਾਲੇ ਪਾਣੀ ਛੱਡਣ ਤੋਂ ਪਹਿਲਾਂ ਬੰਨਿਆਂ ਦਾ ਮੁਆਇਨਾ ਕਰ ਲੈਂਦੇ ਨੇ, ਕਿਤੋਂ ਟੁੱਟਣ ਵਾਲਾ ਤਾਂ ਨਹੀਂ। ਬੰਨੇ ਚੰਗੇ ਮਜ਼ਬੂਤ ਕਰ ਲੈਣ, ਫਿਰ ਪਾਣੀ ਛੱਡਦੇ ਨੇ। ਜੇ ਬੰਨਾ ਟੁੱਟ ਗਿਆ ਤਾਂ ਪਾਣੀ ਛੱਡਿਆ ਬੇਕਾਰ ਹੋ ਗਿਆ। ਇਸੇ ਤਰ੍ਹਾਂ ਇਹ ਜਪਣ ਦਾ ਬੰਨਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ, ਇਹ ਜਪਣ ਦਾ ਬੰਨਾ ਬੜਾ ਮਜ਼ਬੂਤ ਹੋਵੇ। ਜਿਵੇਂ ਜਿਵੇਂ ਕੋਈ ਜਪੇਗਾ, ਤਿਵੇਂ ਤਿਵੇਂ ਉਸਦੀ ਪ੍ਰਭੂ ਨਾਲ ਬਣ ਆਏਗੀ। ਇਹ ਜਪਣਾ ਕੌਣ ਸਿਖਾਏ? ਸਾਹਿਬ ਆਖਦੇ ਨੇ ਸਾਧੂ ਸੰਗ ਸਿਖਾਇਓ ਨਾਮ। ਇਹ ਨਾਮ ਜਪਣਾ ਸਾਧੂ ਦੇ ਸੰਗ ਚੋਂ ਸਿੱਖਣਾ, ਤੇ ਜਿਵੇਂ ਜਿਵੇਂ ਕੋਈ ਨਾਮ ਜਪਦਾ ਅਧਿਕਾਰੀ ਬਣਦਾ, ਤਿਵੇਂ ਤਿਵੇਂ ਮਹਾਂਪੁਰਖ ਉਸਦੀ ਬਾਂਹ ਫੜ ਕੇ ਹਰੀ ਦੇ ਦਰ ਤੇ ਲੈ ਜਾਂਦੇ। ਆਖਿਆ ਅਬ ਸਾਧੂ ਸੰਗ ਪਰੀਆ, ਹਰ ਦੁਆਰੇ ਖਰੀਆ, ਹਰੀ ਦੇ ਦੁਆਰੇ ਜਾ ਪਹੁੰਚਾਇਆ। ਆ ਬੇਟਾ ਇੱਥੇ ਖੜੋ, ਇੱਥੇ ਤੈਨੂੰ ਦਰਸ਼ਨ ਹੋਵੇਗਾ। ਕੀ ਦਾ? ਅਖੇ ਗੁਰੂ ਨਾਨਕ ਦਾ। ਅਬ ਸਾਧੂ ਸੰਗ ਪਰੀਆ, ਹਰ ਦੁਆਰੇ ਖਰੀਆ, ਦਰਸ਼ਨ ਕਰੀਆ, ਨਾਨਕ ਗੁਰ ਮਿਰੀਆ, ਤੇ ਫਿਰ ਬੌਰ ਨਾ ਫਿਰੀਆ। ਇਹਨੂੰ ਦਰਸ਼ਨ ਹੋ ਗਏ, ਵਡਭਾਗੀ ਹੈ। ਪਰ ਜਾਉਂਦੇ ਕਈਆਂ ਨੂੰ ਪੈਂਦੇ ਹਨ, ਦਰਸ਼ਨ ਕਈਆਂ ਨੂੰ ਹੋ ਜਾਂਦੇ ਹਨ। ਇੱਕ ਜਮਾਤ ਇਦੋਂ ਵੀ ਅੱਗੇ ਹੈ ਕਿਹੜੀ, ਜੇ ਗੁਰੂ ਗਲਵਕੜੀ ਚ ਲੈ ਲਵੇ, ਗੁਰੂ ਗੱਲ ਨਾਲ ਲਾ ਲਵੇ, ਨਾਨਕ ਗੁਰ ਮਿਰੀਆ ਮਿਲ ਪਵੇ ਆਣਕੇ, ਤੇ ਫਿਰ ਬੌਰ ਨਾ ਫਿਰੀਆ। ਮੁੜ ਉਹ ਫਿਰਿਆ ਨਹੀਂ, ਫਿਰ ਫਿਰਦਾ ਨਹੀਂ। ਕਿੱਥੇ ਕਿ ਜਨਮਾਂ ਜੂਨੀਆਂ ਵਿੱਚ ਫਿਰ ਉਸਦੇ ਬੰਧਨ ਟੁੱਟ ਗਏ। ਇਹ ਫਿਰ ਕਿਸ ਦੀ ਕਿਰਪਾ ਨਾਲ ਟੁੱਟੇ? ਬਈ ਸਾਧੂ ਦੀ ਕਿਰਪਾ ਨਾਲ ਟੁੱਟੇ ਬੰਧਨ ਜਾ ਸਕੇ, ਉਹ ਟੁੱਟੇ ਬੰਧਨ ਜਾ ਸਕੇ, ਹੋ ਸਾਧੂ ਸੰਗ।
ਓ ਸਾਧੂ ਸੰਗ, ਓ ਸਾਧੂ ਸੰਗ, ਓ ਸਾਧੂ ਸੰਗ।
ਸਨ ਜਸ ਕੇ। ਜਿਸ ਦੇ ਵੀ ਬੰਧਨ ਟੁੱਟੇ ਸਾਧੂ ਸੰਗ ਨਾਲ ਟੁੱਟੇ। ਜੇ ਸਾਧੂ ਦਾ ਸੰਗ ਨਹੀਂ ਤਾਂ ਨਾਮ ਦਾ ਰੰਗ ਨਹੀਂ, ਜੇ ਨਾਮ ਦਾ ਰੰਗ ਨਹੀਂ ਚੜਿਆ ਤਾਂ ਫਿਰ ਬੰਧਨ ਟੁੱਟੇ ਨਹੀਂ। ਇਸ ਵਾਸਤੇ ਸਾਹਿਬ ਅੱਖਰ ਅੱਖਰ ਵਿੱਚ ਸਾਧੂ ਦੀ ਮਹਿਮਾ ਕੀਤੀ, ਮਹਾਂਪੁਰਖ ਦੀ ਵਡਿਆਈ ਦੱਸੀ ਹੈ। ਆ ਜੋ ਰੋਜ਼ ਬਹਿ ਕੇ ਆਨੰਦ ਮਾਣਦੇ ਹੋ, ਸੁੱਖ ਲੈਂਦੇ ਹੋ, ਨਿਤਨੇਮ ਕਰਦੇ ਹੋ, ਜਪਦੇ ਹੋ, ਮਾਲਾ ਫੇਰਦੇ ਹੋ, ਇਹ ਉਸ ਮਹਾਨ ਸਾਧੂ ਦੀ ਕਿਰਪਾ ਹੈ, ਬਾਬਾ ਜੀ ਦੀ ਬਰਕਤ ਹੈ। ਪ੍ਰਣਵਤ ਨਾਨਕ ਤਿਨਕੀ ਸਰਣਾ ਕੇ ਜਿਨ ਤੂੰ ਨਾਹੀਂ ਵਿਸਰਿਆ। ਮੈਂ ਉਹਨਾਂ ਦੀ ਸ਼ਰਨ ਪਿਆ ਜੀ ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ, ਜਿਨ੍ਹਾਂ ਨੂੰ ਤੂੰ ਚੇਤੇ ਹੈ, ਮੈਂ ਉਹਨਾਂ ਦੇ ਪੈਰ ਪਕੜੇ ਹਨ, ਮੈਨੂੰ ਉਹਨਾਂ ਦੇ ਸਦਕੇ ਬਖਸ਼ ਲੈ। ਸਾਹਿਬ ਆਖਦੇ ਨੇ ਮੈਂ ਤਾਂ ਬਖਸ਼ਿਸ਼ਾਂ ਦੇ ਹੀ ਚੁੱਕਾ, ਟੂਟੇ ਬੰਧਨ ਜਾ ਸਕੇ, ਹੋਆ ਸਾਧੂ ਸੰਗ ਪਰ ਕਿਹੜਾ ਸਾਧੂ, ਉਹ ਸਾਧੂ ਕੀ ਉਜੈ ਅਖੇ ਜੋ ਰਤੇ ਰੰਗ ਇੱਕ ਕੇ। ਸਾਧੂ ਉਹ ਹੈ ਜੋ ਇੱਕ ਦੇ ਰੰਗ ਵਿੱਚ ਰੰਗਿਆ ਗਿਆ, ਕਿਉਂਕਿ ਇੱਕ ਦਾ ਰੰਗ ਬੜਾ ਗੂੜ ਹੈ, ਬਾਕੀ ਰੰਗ ਸਭ ਫਿੱਕੇ ਹਨ, ਛੇਤੀ ਲੈ ਜਾਣ ਵਾਲੇ ਹਨ, ਧੁੱਪੇ ਉੱਡ ਜਾਣ ਵਾਲੇ ਹਨ, ਪਾਣੀ ਵਿੱਚ ਪਿਆ, ਕੱਚੇ ਰੰਗ ਹਨ, ਪੱਕੇ ਨਹੀਂ, ਇਹ ਗੂੜੇ ਰੰਗ ਨਹੀਂ, ਬੜੇ ਹਲਕੇ ਹਨ। ਹਲਕੇ ਰੰਗ ਧੁੱਪ ਵਿੱਚ ਰੱਖਿਆ ਉੱਡ ਜਾਂਦੇ, ਗੂੜਾ ਰੰਗ ਹੈ ਇੱਕ ਦਾ ਜਿਹਨੇ ਜਪਿਆ ਸ੍ਰੀ ਵਾਹਿਗੁਰੂ, ਜਿਸ ਤੇ ਚੜਿਆ ਜਪਣ ਦਾ ਗੂੜਾ ਰੰਗ, ਉਹ ਸਾਧੂ। ਜੇ ਉਹਦੀ ਸੰਗਤ ਮਿਲ ਗਈ ਹੈ ਤਾਂ ਬੰਧਨ ਕੱਟੇ ਜਾਣ। ਐਸਾ ਹੀ ਇੱਕ ਸਾਧੂ ਸੀ, ਬਾਹਰ ਜੰਗਲ ਵਿੱਚ ਬੈਠਾ ਇੱਕ ਉਸਦਾ ਸੇਵਕ, ਜੋ ਰੋਜ਼ ਨਗਰ ਵਿੱਚ ਆਉਂਦਾ ਹੈ ਤੇ ਪ੍ਰਸ਼ਾਦਾ ਲੈ ਜਾਂਦਾ, ਮਧੂਕੜੀ, ਕਬੀਰ ਫਲੀ ਮਧੂਕੜੀ ਨਾਨਾ ਵਿਦਕੋ ਨਾਜ। ਮਧੂਕੜੀ ਚੰਗੀ ਹੈ ਕਿਉਂਕਿ ਕਈ ਤਰ੍ਹਾਂ ਦਾ ਅਨਾਜ ਹਰ ਰੋਜ਼ ਮਿਲਦਾ, ਕਦੀ ਰੋਟੀ ਚੋਪੜੀ ਮਿਲ ਜਾਂਦੀ ਹੈ, ਕਦੀ ਰੁੱਖੀ ਵੀ ਮਿਲ ਜਾਂਦੀ, ਪਰ ਇਹ ਬੰਦੂਕੜੀ ਉਸੇ ਦੀ ਸਫਲੀ ਜਿਸ ਦੇ ਮਨ ਅੰਦਰ ਇਹ ਲੋਭ ਨਹੀਂ ਕਿ ਮੈਨੂੰ ਚੰਗਾ ਚੋਖਾ ਮਿਲੇ, ਮੈਨੂੰ ਚੰਗਾ ਪਦਾਰਥ ਮਿਲੇ, ਉਹਦੇ ਵਾਸਤੇ ਨਹੀਂ। ਇਹ ਉਸ ਵਾਸਤੇ ਬੰਦੂਕੜੀ ਫਲੀ ਆਖੀ ਹੈ ਜਿਹਨੂੰ ਭੁੱਖ ਲੱਗੀ ਹੈ, ਨਗਰ ਵਿੱਚ ਆ ਗਿਆ, ਜਿਸ ਬੂਹੇ ਤੇ ਜਾ ਖੜੋਤਾ ਮਾਈ ਭੁੱਖ ਲੱਗੀ। ਇਹੋ ਜਿਹਾ ਸੀ ਨਾ ਜੋ ਕੰਜਰੀ ਦੇ ਬੂਹੇ ਅੱਗੇ ਆਣ ਖੜੋਤਾ, ਜੇ ਮਾਈ ਬੂਹਾ ਖੋਲ, ਜਾਂ ਉਹਨੇ ਬੂਹਾ ਖੋਲਿਆ ਤਾਂ ਸਾਧੂ ਮਹਾਂਪੁਰਖ ਦਰਸ਼ਨ ਕੀਤੇ ਆ, ਮਨ ਢਲ ਗਿਆ, ਮੈਂ ਖਬਰੇ ਕਿਹੜੇ ਪਾਪ ਕੀਤੇ ਹਨ, ਅਜੇ ਰੱਬ ਦਾ ਪਿਆਰਾ ਮੇਰੇ ਬੂਹੇ ਤੇ ਆਇਆ, ਜੇ ਜੱਟ ਕੇ ਦੀ ਸੇਵਾ ਕਰਾਂ ਤੇ ਮੇਰੇ ਗੁਨਾਹ ਬਖਸ਼ੇ ਜਾਣ। ਅੰਦਰ ਲੈ ਗਈ, ਪਲੰਘ ਤੇ ਬਿਠਾਇਆ, ਜਿਵੇਂ ਜਿਵੇਂ ਮਹਾਂਪੁਰਖ ਨੂੰ ਦੇਖਦੀ ਹੈ, ਦਰਸ਼ਨ ਕਰਦੀ ਹੈ ਤੇ ਫਿਰ ਰੋਂਦੀ ਹੈ। ਮਹਾਤਮਾ ਨੇ ਪੁੱਛਿਆ ਮਾਈ ਤੂੰ ਰੋਂਦੀ ਕਿਉਂ ਹੈ, ਤੇਰੇ ਘਰ ਵਿੱਚ ਆ ਕੇ ਮੈਂ ਦੇਖਿਆ ਤੈਨੂੰ ਵਾਹਿਗੁਰੂ ਨੇ ਸਾਰੇ ਸੁੱਖ ਬਖਸ਼ੇ ਹਨ, ਮਕਾਨ ਤੇਰਾ ਸੁੰਦਰ, ਸਰੀਰ ਤੇਰਾ ਸੁੰਦਰ, ਕੱਪੜੇ ਤੇਰੇ ਸੁੰਦਰ, ਮਕਾਨ ਵਿੱਚ ਸਾਮਾਨ ਜਿਤਨਾ ਪਿਆ ਉਹ ਵੀ ਬੜਾ ਸੁੰਦਰ, ਜੋ ਕੁਛ ਮੈਂ ਆਣ ਕੇ ਤੱਕਿਆ ਸਭ ਕੁਝ ਸੋਹਣਾ ਹੀ ਸੋਹਣਾ ਡਿੱਠਾ, ਤੇ ਰੋਂਦੀ ਕਿਉਂ ਹੈ ਤੂੰ। ਉਹਨੇ ਆਖਿਆ ਰੱਬ ਦੇ ਪਿਆਰਿਆ ਮੈਂ ਕੰਜਰੀ ਹਾਂ, ਇਹ ਪਾਪਾਂ ਦੇ ਬੂਟੇ ਨੂੰ ਫਲ ਲੱਗੇ ਹੋਏ, ਇਹ ਜਿਤਨੇ ਸੁੱਖਾਂ ਦੇ ਸਮਾਨ ਪਿਆ ਤੱਕਣਾ, ਇਹ ਪਾਪਾਂ ਦੇ ਬੂਟੇ ਨੂੰ ਫਲ ਲੱਗੇ ਹਨ, ਮੈਂ ਕੰਜਰੀ ਹਾਂ। ਜਾ ਮਹਾਤਮਾ ਨੇ ਸੁਣਿਆ ਤੂੰ ਕੰਜਰੀ, ਉਸ ਵੇਲੇ ਉੱਠ ਕੇ ਤੁਰ ਪੈ, ਚਰਨ ਫੜ ਲੈ, ਭਗਵਾਨ ਜੇ ਲੋਹਾ ਰੂੜੀ ਤੇ ਪਿਆ ਹੋਵੇ ਤੇ ਪਾਰਸ ਆਖੇ ਮੈਂ ਤੇਰੇ ਨਾਲ ਨਹੀਂ ਛੋਹਦਾ, ਪਾਰਸ ਨੇ ਤਾਂ ਛੋਹ ਦੇਣੀ ਹੈ ਲੋਹੇ ਨੂੰ, ਉਹ ਭਾਵੇਂ ਗੰਦੀ ਥਾਂ ਤੇ ਪਿਆ ਤੇ ਭਾਵੇਂ ਚੰਗੀ ਥਾਂ ਤੇ ਪਿਆ, ਤੁਸੀਂ ਪਰਉਪਕਾਰੀ, ਜਨਮ ਮਰਨ ਦਊ ਮੈਂ ਨਾਹੀਂ, ਜਦ ਪਰਉਪਕਾਰੀ ਆਏ ਤੁਹਾਡਾ ਕੰਮ ਹੈ ਜੀ ਦਾਨ ਦੇ ਭਗਤੀ ਲਾਏ, ਹਰ ਸਿਓ ਲੈਣ ਮਿਲਾਏ, ਤੇ ਜੇ ਤੂੰ ਵੀ ਉੱਠ ਕੇ ਤੁਰ ਗਿਓ ਧੱਕਾ ਦੇ ਗਿਓ ਤਾਂ ਫਿਰ ਮੈਂ ਤਾਂ ਅੱਗੇ ਹੀ ਨਰਕ ਵਿੱਚ ਪਈ ਹਾਂ। ਮਾਂ ਜੋ ਆਖੇ ਮਾਂ ਕਹਿਣ ਦੀ ਲਾਜ ਰੱਖ, ਛੱਟ ਖਿਆਲ ਆਇਆ ਮਾਂ ਤਾਂ ਮੂੰਹੋਂ ਨਿਕਲਿਆ, ਮਾਂ ਸ਼ਬਦ ਮੂੰਹੋਂ ਆਖਿਆ ਤੇ ਹੁਣ ਮੈਂ ਜਿਹਨੂੰ ਮਾਂ ਆਖਿਆ ਇਹ ਨਰਕ ਵਿੱਚ ਜਾਵੇ, ਇਸਦਾ ਉਧਾਰ ਕਰਨਾ ਫਿਰ ਕਿਵੇਂ ਕੀਤਾ। ਆਖਿਆ ਮੈਂ ਤਾਂ ਖੜੋ ਨਹੀਂ ਸਕਦਾ, ਮੇਰੀ ਇਹ ਮਰਿਆਦਾ ਨਹੀਂ, ਕਿਉਂ ਮੈਨੂੰ ਵੇਖ ਕੋਈ ਹੋਰ ਪਾਪੀ ਵੀ ਆ ਜਾਏ ਜੀ, ਮਹਾਤਮਾ ਚਲੇ ਗਏ ਸਾਨੂੰ ਕੀ ਡਰ ਹੈ, ਕਿਸੇ ਨੇ ਅਗਲੀ ਗੱਲ ਨਹੀਂ ਵਿਚਾਰਨੀ ਬਈ ਮਹਾਤਮਾ ਗਏ ਕਿਵੇਂ ਤੇ ਕੀਤਾ ਕੀ। ਇਸ ਵਾਸਤੇ ਮੈਂ ਨਹੀਂ ਠਹਿਰ ਸਕਦਾ ਤੇ ਮੇਰੀ ਕਲਿਆਣ ਕਿਵੇਂ ਹੋਵੇਗੀ। ਆਖਣ ਲੱਗੇ ਆ ਮੇਰਾ ਤੋਤਾ ਰੱਖ ਲੈ, ਤੇਰੀ ਕਲਿਆਣ ਇਹ ਕਰ ਦੇਵੇ। ਤੇਰੀ ਕਲਿਆਣ ਕਿਹੜੀ ਵੱਡੀ ਗੱਲ ਹੈ, ਤਾਂ ਮੇਰਾ ਤੋਤਾ ਹੀ ਕਰ ਦੇਵੇਗਾ। ਉਹਨੇ ਪਿੰਜਰਾ ਨੱਪ ਲਿਆ ਵਿੱਚ ਤੋਤਾ ਬੈਠਾ ਸੀ, ਮਹਾਤਮਾ ਚਲੇ ਗਏ ਤੇ ਵਚਨ ਕਰ ਗਏ ਜਿਹੜੀ ਗੱਲ ਤੋਤਾ ਆਖੇ ਉਹ ਗਣਕਾ ਮੰਨ ਲਵੇ। ਕਿਉਂਕਿ ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਸੰਤਾਂ ਦਾ ਕੋਈ ਬਚਨ ਨਾ ਕਮਾਏ, ਡਾਕਟਰ ਭਾਵੇਂ ਕਿੱਡਾ ਮੇਲੀ ਹੋਵੇ ਕਿੱਡਾ ਪਿਆਰਾ ਹੋਵੇ, ਜੇ ਦਵਾਈ ਨਹੀਂ ਖਾਂਦਾ ਕੋਈ ਰਾਜੀ ਕਿਵੇਂ ਹੋਏਗਾ। ਮਹਾਤਮਾ ਨਾਲ ਕਿੱਡਾ ਪਿਆਰ ਹੋਵੇ, ਕਿੱਡੀ ਸ਼ਰਧਾ ਹੋਵੇ, ਕਿਤਨੇ ਮੱਥੇ ਟੇਕਦਾ ਹੋਵੇ, ਜੇ ਮਹਾਤਮਾ ਦਾ ਬਚਨ ਨਹੀਂ ਮੰਨਦਾ ਤਾਂ ਤਰੇਗਾ ਕਿਵੇਂ। ਸੰਤੋ ਸਾਗਰ ਪਾਰ ਉਤਰੀਐ ਕਿਵੇਂ, ਅਖੇ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਗਨਕਾ। ਮੈਂ ਤੈਨੂੰ ਮਾਂ ਆਖਿਆ, ਪਰ ਮੇਰੀ ਮਾਂ ਵੀ ਹੋਵੇ ਤਾਂ ਵੀ ਜਪ ਕੇ ਹੀ ਤਰੇਗੀ, ਤੇ ਮੈਂ ਤੇਰੇ ਜਪਣ ਦੀ ਵਿਧ ਬਣਾ ਚੱਲਿਆ। ਇਹ ਤੋਤਾ ਜੋ ਕੁਝ ਆਖੇ ਤੂੰ ਮੰਨ ਲੈ। ਸਤ ਵਚਨ ਆਪ ਤਾਂ ਚਲੇ ਗਏ ਮਹਾਂਪੁਰਖ ਤੇ ਤੋਤਾ ਦੇ ਗਏ ਹੱਥੋਂ ਉਸ ਨੂੰ ਦਿੱਤ ਉਸ ਤੋਤਾ। ਹੁਣ ਪਈ ਉਡੀਕਦੀ ਹੈ ਤੋਤਿਆ ਬੋਲਣਾ, ਤੂੰ ਕੁਝ ਆਖੇ ਤਾਂ ਮੈਂ ਮੰਨਾ, ਤੂੰ ਤਾਂ ਚੁੱਪ ਕਰਕੇ ਬੈਠਾ। ਸ਼ਾਮਾਂ ਪੈ ਗਈਆਂ, ਰਾਤ ਪੈ ਗਈ, ਰਾਤ ਜਿਸ ਵੇਲੇ ਅੱਧੀ ਹੋਈ ਤੇ ਫਿਰ ਟਲਣ ਲੱਗੀ, ਉਸ ਵੇਲੇ ਤੋਤਾ ਬੋਲਿਆ। ਕੀ ਬੋਲਿਆ? ਉੱਠੋ ਜੀ ਇਸ਼ਨਾਨ ਕਰੋ ਜੀ, ਉੱਠੋ ਜੀ ਇਸ਼ਨਾਨ ਕਰੋ, ਦਰਗਾਹ ਦੇ ਦਰਵਾਜ਼ੇ ਖੁੱਲ ਗਏ, ਦਾਤਾ ਲੁੱਟਣ ਦਾ ਵੇਲਾ ਹੈ। ਇਸ਼ਨਾਨ ਕਰੋ, ਇਸ਼ਨਾਨ ਕਰਨ ਦਾ ਵੇਲਾ, ਆ ਵੇਲਾ ਸੌਣ ਦਾ ਨਹੀਂ। ਇਹ ਤੋਤਾ ਮਹਾਂਪੁਰਖਾਂ ਦਾ ਅਲਾਰਮ ਸੀ, ਜਿਹਨੂੰ ਇਹ ਪੜ੍ਹਾਇਆ ਸੀ ਤੋਤਿਆ ਇਸ ਵੇਲੇ ਰੋਜ਼ ਸਾਨੂੰ ਆਵਾਜ਼ ਦਿਆ ਕਰ। ਜਿਹੜਾ ਜਾਗਦਾ ਹੈ ਔਰ ਕਿਸੇ ਨੂੰ ਜਗਾਉਂਦਾ ਹੈ ਉਸਦਾ ਵੱਡਾ ਪੁੰਨ ਹੈ, ਵੱਡਾ ਪੁੰਨ ਹੈ। ਤੋਤਾ ਰੋਜ਼ ਮਹਾਂਪੁਰਖਾਂ ਨੂੰ ਆਵਾਜ਼ ਦਿੰਦਾ ਸੀ, ਉਹ ਤਾਂ ਸਾਰੀ ਰਾਤ ਜਾਗਦਿਆਂ ਹੀ ਗੁਜ਼ਾਰਦੇ ਸਨ, ਪਰ ਤੋਤੇ ਨੂੰ ਇਹ ਪੜ੍ਹਾਈ ਪੜ੍ਹਾਈ ਸੀ ਕਿ ਜਿਸ ਵੇਲੇ ਰਾਤ ਚੱਲੇ ਤਾਂ ਆਵਾਜ਼ ਦਿਆ ਕਰ, ਉੱਠੋ ਜੀ ਇਸ਼ਨਾਨ ਕਰੋ ਜੀ, ਦਰਗਾਹ ਦੇ ਦਰਵਾਜ਼ੇ ਖੁੱਲ੍ਹ ਗਏ, ਦਾਤਾਂ ਲੁੱਟਣ ਦਾ ਵੇਲਾ ਹੈ। ਤੋਤਾ ਜਿਸ ਵੇਲੇ ਬੋਲਿਆ ਤਾਂ ਕੰਜਰੀ ਨੇ ਆਖਿਆ, ਸਤ ਵਚਨ ਤੋਤਿਆ ਮੈਂ ਤਾਂ ਤੇਰੇ ਬੁੱਲ ਨੂੰ ਪਈ ਉਡੀਕਦੀ ਸਾਂ। ਉਹ ਭੱਜ ਕੇ ਗਈ ਇਸ਼ਨਾਨ ਕਰ ਆਈ। ਜਿਸ ਵੇਲੇ ਇਸ਼ਨਾਨ ਕਰ ਆਈ, ਜਿਵੇਂ ਮਹਾਤਮਾ ਫਿਰ ਆਣ ਕੇ ਬਹਿੰਦੇ ਸਨ ਆਪਣੇ ਆਸਣ ਤੇ ਤੋਤਾ ਤੇ ਮਹਾਤਮਾ ਰਲ ਕੇ ਜਪਦੇ ਸਨ ਸ੍ਰੀ ਵਾਹਿ। ਜਿਸ ਵੇਲੇ ਇਸ਼ਨਾਨ ਕਰਕੇ ਆਈ ਤੇ ਬੈਠੀ ਤੇ ਤੋਤਾ ਜਪਣ ਲੱਗ ਪਿਆ। ਫਿਰ ਮਹਾਂਪੁਰਖ ਦੀ ਬਰਕਤ ਸੀ, ਮਹਾਂਪੁਰਖ ਦੀ ਬਖਸ਼ਿਸ਼ ਸੀ, ਇਹ ਕੰਜਰੀ ਵੀ ਜਪਣ ਲੱਗ ਪਈ। ਤਾਂ ਆਖ ਦਿਨ ਸੰਗ ਲੱਗ ਤਰੀਏ ਕੁਸੰਗ ਲੱਗ ਡੁੱਬੀਏ। ਮਹਾਂਪੁਰਖ ਕਾ ਸੰਗ ਭਇਆ, ਭਾਵੇਂ ਤੋਤਾ ਜਪ ਰਿਹਾ ਪਰ ਸੰਗ ਮਹਾਂਪੁਰਖ ਦਾ ਹੋ ਗਿਆ, ਕਿਉਂਕਿ ਮਹਾਂਪੁਰਖ ਵੀ ਇਸ ਵੇਲੇ ਬੈਠੇ ਜਪਦੇ ਸਨ। ਅੰਮ੍ਰਿਤ ਵੇਲਾ ਇਸ ਵਾਸਤੇ ਵੱਡਾ ਵੇਲਾ ਹੈ ਕਿ ਉਸ ਵੇਲੇ ਰੱਬ ਦੇ ਪਿਆਰੇ ਬਹਿ ਕੇ ਜਪਦੇ ਹਨ। ਜੇ ਅਸੀਂ ਵੀ ਉਸ ਵੇਲੇ ਬਹਿ ਕੇ ਜਪਣ ਲੱਗ ਪਈਏ, ਉਹਨਾਂ ਦੇ ਸਦਕੇ ਸਾਡੀਆਂ ਵੀ ਹਾਜ਼ਰੀਆਂ ਲੱਗ ਜਾਵਣ। ਜਿਸ ਵੇਲੇ ਜਪਣ ਲੱਗੀ ਤੇ ਜਪਦਿਆਂ ਜਪਦਿਆਂ ਲਿਵ ਲੱਗ ਗਈ, ਵਾਈ ਸਾਹਿਬ ਆਖਦੇ ਨੇ ਲਿਵ ਲਾ ਗਈ ਤੇ ਸਤੋਤੇ ਨਿਤ ਪੜਾਏ ਕਰੇ ਅਸੋਤਾ, ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਤੋਤਾ। ਰੋਜ਼ ਧੋਂਦਿਆਂ ਕੱਪੜੇ ਨੂੰ ਚਿੱਟਾ ਕਿਉਂ ਨਾ ਹੋਏਗਾ, ਇਹ ਮਨ ਮਹਿਲਾ ਹੈ ਨਾ, ਪਾਪਾਂ ਦੀ ਮੈਲ ਲੱਗ ਗਈ ਹੈ ਤੇ ਜਪਣਾ ਇਹ ਸਾਬਣ ਲਾਉਣਾ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ, ਉਹ ਧੋਏ ਵਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ। ਇਹ ਨਾਮ ਨਾਲ ਮਤ ਪਾਪਾਂ ਵਾਲੀ ਮੈਲੀ ਧੋਤੀ ਜਾ ਸਕਦੀ ਹੈ, ਹੋਰ ਕੋਈ ਸਾਬੂਨ ਨਹੀਂ ਜੋ ਇਹਦੇ ਉੱਤੇ ਲਾਈਏ। ਜਿਵੇਂ ਜਿਵੇਂ ਕੰਜਰੀ ਜਪਦੀ ਹੈ ਤਿਵੇਂ ਤਿਵੇਂ ਮਤ ਨਿਰਮਲ ਹੁੰਦੀ ਜਾਂਦੀ ਹੈ। ਅਖੀਰ ਇੱਕ ਦਿਨ ਕੀ ਹੋਇਆ, ਇਹਦਾ ਅੰਤ ਵੇਲਾ ਆ ਗਿਆ, ਅੰਤ ਵੇਲਾ ਆ ਗਿਆ, ਪ੍ਰਾਣ ਨਿਕਲ ਰਹੇ ਹਨ, ਕੋਈ ਸਵਾਸ ਬਾਕੀ ਹੈ। ਬੰਦਾ ਬੜਾ ਨਿਠਾਲ ਹੋ ਜਾਂਦਾ ਹੈ ਅੰਤ ਵੇਲੇ, ਜਿਵੇਂ ਜਿਵੇਂ ਸਾਹ ਨਿਕਲਦੇ ਹਨ ਪ੍ਰਾਣ ਜਾਂਦੇ ਹਨ, ਤਿਵੇਂ ਤਿਵੇਂ ਸਰੀਰ ਦੀ ਤਾਕਤ ਇਹ ਖਤਮ ਹੁੰਦੀ ਜਾਂਦੀ, ਨਿਠਾਲ ਹੋਈ ਪਈ ਹੈ। ਅੰਤ ਦਾ ਵੇਲਾ ਹੈ ਕਿ ਅੰਮ੍ਰਿਤ ਵੇਲਾ ਹੋ ਗਿਆ, ਤੋਤੇ ਦੀ ਆਵਾਜ਼ ਕੰਨੀ ਪਈ, ਉੱਠੋ ਜੀ ਇਸ਼ਨਾਨ ਕਰੋ, ਦਰਗਾਹ ਦੇ ਦਰਵਾਜ਼ੇ ਖੁੱਲ੍ਹ ਗਏ, ਦਾਤਾਂ ਲੁੱਟਣ ਦਾ ਵੇਲਾ। ਸਰੀਰ ਤਾਂ ਨਾ ਉੱਠ ਸਕਿਆ ਪਰ ਮਨ ਕਰਕੇ ਇਸਨੇ ਇਸ਼ਨਾਨ ਕਰ ਲਿਆ। ਫਿਰ ਤੋਤਾ ਜਪ ਰਿਹਾ ਤੇ ਇਹ ਨਾਲ ਜਪ ਰਹੀ ਹੈ, ਜਪਦੀ ਜਪਦੀ ਦੇ ਪ੍ਰਾਣ ਨਿਕਲ ਗਏ। ਫਿਰ ਅੰਤ ਕਾਲ ਜਮ ਜਾਲ ਤੋੜ, ਨਰਕ ਵਿੱਚ ਨਾ ਖਾਦੁਸ ਗੋਤਾ, ਅੰਤ ਦਾ ਵੇਲਾ ਆਇਆ। ਜਮ ਦਾ ਜਾਲ ਤੋੜ ਕੇ ਦਰਗਾਹ ਨੂੰ ਗਈ ਕੰਜਰੀ ਪਾਪ ਕਰਨ ਵਾਲੀ, ਨਰਕਾਂ ਵਿੱਚ ਉਸਨੇ ਇੱਕ ਗੋਤਾ ਵੀ ਨਾ ਖਾਧਾ। ਇਹ ਕਿਹਦਾ ਸਦਕਾ? ਆਖਿਆ ਹੋਆ ਸਾਧੂ ਸੰਗ, ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ। ਤੋ ਮਹਾਂਪੁਰਖ ਅਚਾਨਕ ਜਿਸ ਬੂਹੇ ਤੇ ਆਣ ਖੜਾਉਂਦਾ, ਜਿਸ ਘਰ ਚੋਂ ਭਿਕਸ਼ਾ ਮੰਗਦਾ, ਜੇ ਵੱਡੀ ਕਮਾਈ ਵਾਲਾ ਹੈ ਤਾਂ ਫਿਰ ਜ਼ਰੂਰ ਕੁਝ ਦੇ ਕੇ ਜਾਂਦਾ। ਸਿਰਫ ਮੰਗਤਾ ਨਹੀਂ ਹੁੰਦਾ, ਉਹ ਦਾਤਾ ਹੁੰਦਾ, ਤਾਰਨ ਵਾਸਤੇ ਆਉਂਦਾ। ਇਸ ਵਾਸਤੇ ਆਖਿਆ, ਕਬੀਰ ਭਲੀ ਮਧੂ ਕੜੀ ਨਾਨਾ ਵਿਧ ਕੋ ਨਾਜ, ਜੇ ਤੂੰ ਸਾਧੂ ਹੈ ਮਹਾਂਪੁਰਖ ਹੈ, ਜਦ ਤੈਨੂੰ ਭੁੱਖ ਲੱਗੇਗੀ ਕਿਸੇ ਦੇ ਬੂਹੇ ਤੇ ਜਾ ਖੜੋਏਗਾ, ਕੋਈ ਤੈਨੂੰ ਚੁਟਕੀ ਆਟੇ ਦੀ ਦੇਵੇਗਾ, ਕੋਈ ਤੈਨੂੰ ਇੱਕ ਟੁੱਕਰ ਦੇਵੇਗਾ, ਤੂੰ ਖਾਏਗਾ ਜਪਣ ਵਾਲਿਆ, ਤੇ ਜਿੱਥੋਂ ਮਿਲਿਆ ਹੀ ਉਹਨਾਂ ਦਾ ਭਲਾ ਕਰੇਗਾ, ਕਿਉਂਕਿ ਤੂੰ ਸਮਰੱਥਾ ਵਾਲਾ। ਇਸ ਵਾਸਤੇ ਕਬੀਰ ਭਲੀ ਮਧੂਕੜੀ ਨਾਨਾ ਵਿਧ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜੋ ਦੇਸ਼ ਬੜ ਰਾਜ। ਇਸਦਾ ਕੋਈ ਦਾਵਾ ਨਹੀਂ ਕਿਸੇ ਤੇ, ਬਈ ਪਿਛਲੇ ਸਾਲ ਐਸ ਘਰੋਂ ਚੰਗਾ ਪਦਾਰਥ ਮਿਲਿਆ ਸੀ ਤੇ ਐਤਕਾਂ ਕਿਉਂ ਨਹੀਂ ਦਿੰਦਾ, ਇਹ ਦਾਵਾ ਨਹੀਂ। ਇਹ ਦਾਵੇ ਦਾਜਨ ਹੋਤਾ, ਜਿਨ੍ਹਾਂ ਨੇ ਦਾਵੇ ਬਣਾ ਲਏ ਨਾ, ਆਹ ਥਾਂ ਮੇਰੀ ਹੈ, ਆਹ ਸੰਗਤ ਮੇਰੀ ਹੈ, ਆਹ ਪ੍ਰੇਮੀ ਮੇਰਾ ਹੈ, ਇਹ ਦਾਵਾ ਕੀ ਹੈ? ਸਹਿਵਾਗ ਨੇ ਤਾਂ ਸੜਨਾ, ਹਰ ਵੇਲੇ ਆਪਣੇ ਅੰਦਰ ਅੱਗ ਬਾਲੀ ਰੱਖਣੀ ਹੈ। ਕਿਉਂ? ਜਰਾ ਜਿਸਨੇ ਘੱਟ ਕੀਤੀ ਜੱਟ ਅੱਗ ਲੱਗ ਗਈ, ਪਿਛਲੇ ਸਾਲ ਇਤਨੀ ਸੇਵਾ ਤੇ ਇਸ ਸਾਲ ਕੁਝ ਵੀ ਨਹੀਂ ਕੀਤੀ। ਆਖਿਆ ਮਹਾਂਪੁਰਖ ਇਹੋ ਜਿਹਾ ਦਾਵਾ ਨਹੀਂ ਰੱਖਦੇ, ਕਿਉਂਕਿ ਉਹ ਜਾਣਦੇ ਹਨ ਜਿਸਨੇ ਕੀਤੀ ਹੈ ਇਹ ਉਸਦੇ ਭਾਗ ਹਨ, ਨਹੀਂ ਕੀਤੀ ਅਭਾਗ ਹਨ। ਜੇ ਲਵੇਗਾ ਕਰੇਗਾ ਤਾਂ ਲਵੇਗਾ, ਨਹੀਂ ਕੀਤੀ ਤਾਂ ਨਾ ਲਵੇਗਾ। ਤੋ ਦਾਵੇ ਦਾ ਜਨ ਹੋਤ ਹੈ, ਆਖੇ ਨਿਰਦਾਵੇ ਰਹੋ ਨਿਸੰਗ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਕੋ ਰੰਕ। ਜਿਸਦੇ ਅੰਦਰ ਦਾਵਾ ਨਹੀਂ ਦਾਇਆ ਨਹੀਂ, ਉਹਦੇ ਸਾਹਮਣੇ ਜੇ ਇੰਦਰ ਵੀ ਆਣ ਖੜੋਵੇ ਉਹਨੂੰ ਵੀ ਉਹ ਕੰਗਲਾ ਸਮਝਦਾ, ਇਹ ਗਰੀਬ ਮੈਨੂੰ ਕਿਆ ਦੇਵੇਗਾ। ਆਖਿਆ ਦਾਵਾ ਨਾ ਰੱਖੇ, ਮੰਦੂਕੜੀ ਲੈਣ ਵਾਲਾ ਸਾਧੂ ਦਾਇਆ ਨਾ ਬਣੇ, ਤਾਂ ਫਿਰ ਇਹ ਮੰਦੂਕੜੀ ਇਹ ਭਲੀ ਹੈ। ਤੋ ਮੰਦੂਕੜੀ ਲੈਣ ਆਉਂਦਾ ਸੀ ਸੇਵਾਦਾਰ, ਰੋਜ਼ ਪ੍ਰਸਾਦੇ ਲੈ ਜਾਵੇ, ਨਾਲੇ ਆਪਣੇ ਮਹਾਂਪੁਰਖ ਨੂੰ ਖਵਾਵੇ, ਸੀਤ ਪ੍ਰਸਾਦ ਆਪ ਛਕੇ। ਇੱਕ ਦਿਨ ਲੰਘਿਆ ਬਾਜ਼ਾਰ ਚੋਂ, ਹੱਟੀ ਦੇ ਛੱਜੇ ਨਾਲ ਲਟਕ ਰਿਹਾ ਪਿੰਜਰਾ ਤੇ ਪਿੰਜਰੇ ਵਿੱਚ ਹੈ ਤੋਤਾ। ਉਹ ਤੋਤੇ ਨੇ ਚਾ ਪੁੱਛਿਆ, ਉਹ ਵਲੇ ਲੋਕ ਰੋਜ਼ ਇੱਧਰ ਜਾਣਾ ਤੇ ਇੱਧਰ ਫਿਰ ਵਾਪਸ ਆਉਣਾ, ਇੱਧਰ ਜਾਣਾ ਤੇਰੀ ਝੋਲੀ ਖਾਲੀ ਹੁੰਦੀ ਹੈ, ਵਾਪਸ ਜਾਣਾ ਤਾਂ ਭਰੀ ਹੁੰਦੀ ਹੈ, ਇਹ ਕੀ ਲੈ ਜਾਣਾ ਰੋਜ਼? ਉਹਨੇ ਆਖਿਆ, ਉਹ ਤੋਤੇ ਆ, ਮੈਂ ਮਹਾਤਮਾ ਦਾ ਸੇਵਕ ਹਾਂ, ਮੈਂ ਮਹਾਂਪੁਰਖਾਂ ਦਾ ਦਾਸ ਹਾਂ, ਮੈਂ ਮੰਦੂਕੜੀ ਲੈਣ ਵਾਸਤੇ ਆਉਣਾ, ਪ੍ਰਸ਼ਾਦਾ ਲੈ ਜਾਣਾ, ਨਾਲੇ ਉਹਨਾਂ ਨੂੰ ਖਵਾਨਾ ਫਿਰ ਆਪ ਖਾਣਾ। ਰੋਜ਼ ਐਡੀ ਮਿਹਨਤ ਕਰਨਾ, ਰੋਟੀ ਮੰਗ ਕੇ ਲੈ ਜਾਣਾ, ਪਹਿਲਾਂ ਉਹਨਾਂ ਨੂੰ ਖਵਾਉਣਾ ਫਿਰ ਆਪ ਖਾਣਾ, ਤੈਨੂੰ ਐਡੀ ਸੇਵਾ ਦਾ ਫਲ ਕੀ ਹੋਵੇਗਾ? ਉਹਨੇ ਆਖਿਆ, ਓਏ ਪੰਖੀ, ਤੂੰ ਕੀ ਜਾਣੇ, ਇਹ ਮਨੁੱਖ ਜਾਣ ਕਿ ਮਹਾਂਪੁਰਖ ਦੀ ਸੰਗਤ ਦਾ ਕੀ ਲਾਭ ਹੁੰਦਾ, ਇਹ ਮੇਰੇ ਮਨ ਨੂੰ ਪੁੱਛ ਕੇ ਮੈਨੂੰ ਕਿਆ ਫਲ ਮਿਲੇਗਾ, ਮੇਰੇ ਬੰਧਨ ਟੁੱਟ ਜਾਣਗੇ। ਮਹਾਂਪੁਰਖ ਜਦੋਂ ਪ੍ਰਸੰਨ ਹੁੰਦੇ ਹਨ ਤਾਂ ਬੰਧਨ ਤੋੜ ਦਿੰਦੇ ਹਨ, ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ। ਸਾਧੂ ਦਾ ਸੰਗ ਹੋਵੇ ਤੇ ਫਿਰ ਬੰਧਨ ਨਾ ਟੁੱਟਣ, ਜ਼ਰੂਰ ਟੁੱਟਣ, ਮੇਰੇ ਵੀ ਬੰਧਨ ਕੱਟਣਗੇ ਮੇਰੇ ਸਤਿਗੁਰੂ, ਇਸ ਵਾਸਤੇ ਮੈਂ ਉਹਨਾਂ ਦੀ ਸੇਵਾ ਕਰ ਰਿਹਾ। ਤੋਤੇ ਨੇ ਆਖਿਆ, ਉਹ ਭਲੇ ਲੋਕ, ਉਹ ਸੰਤਾਂ ਦੇ ਪਿਆਰੇ, ਉਹ ਮਹਾਂਪੁਰਖਾਂ ਦੇ ਸਵਾਰੇ, ਇੱਕ ਬੇਨਤੀ ਆ ਮੇਰੀ, ਅਖੇ ਆਖ ਆਪਣਿਆਂ ਮਹਾਂਪੁਰਖਾਂ ਨੂੰ ਪੁੱਛੀ, ਕੋਈ ਮੇਰੇ ਬੰਧਨ ਵੀ ਕੱਟਣ ਦਾ ਉਪਾਅ ਹੈ? ਤੁਸੀਂ ਐਡੇ ਵੈਦ ਹੋ, ਐਡੇ ਵੱਡੇ ਪੁਰਖ ਹੋ, ਦਰਗਾਹ ਤੱਕ ਤੁਹਾਡੀ ਪਹੁੰਚ ਹੈ, ਮੈਂ ਤਾਂ ਜਾਣਾ ਜੇ ਮੇਰੇ ਬੰਧਨ ਕੱਟੋ, ਮੈਨੂੰ ਇਸ ਪਿੰਜਰੇ ਚੋਂ ਕੱਢੋ। ਮੈਂ ਜਿੱਦਣ ਦਾ ਪਿੰਜਰੇ ਵਿੱਚ ਪਿਆ, ਭਾਵੇਂ ਚੂਰੀਆਂ ਦਿੰਦਾ ਕੁੱਟ ਕੇ, ਪਰ ਭਾਈ ਸਾਹਿਬ ਆਖਦੇ ਨੇ, ਬੰਨ ਸੇ ਪਕੜ ਪੰਛੀ ਪਿੰਜਰੀ ਮੇ ਰਾਖੀਏ, ਬਿਨ ਬੰਨ ਮਨ ਉਨ ਮਨ ਉਨ ਮਨ। ਜਿਸ ਵੇਲੇ ਮੇਰਾ ਉੱਡਣ ਨੂੰ ਜੀ ਕਰਦਾ, ਮੈਂ ਖੰਭ ਮਾਰਦਾ, ਉਹ ਖੰਭ ਮੇਰੇ ਲੋਹੇ ਦੇ ਪਿੰਜਰੇ ਨਾਲ ਸਗੋਂ ਜੜਦੇ ਹਨ, ਮੈਂ ਉੱਡ ਨਹੀਂ ਸਕਦਾ। ਆਪਣੇ ਮਹਾਂਪੁਰਖਾਂ ਨੂੰ ਬੇਨਤੀ ਕਰੀ, ਰੱਬ ਦੇ ਪਿਆਰੇ ਹੋ, ਜੇ ਆਏ ਹੋ ਸੰਸਾਰ ਵਿੱਚ, ਮੇਰਾ ਵੀ ਬੰਧਨ ਕੱਟ ਦਿਓ। ਜੇ ਤੁਹਾਡਾ ਬੰਦੀ ਛੋੜ ਨਾਮ ਹੈ, ਬੰਧਨ ਕੱਟਣ ਵਾਲੇ ਹੋ, ਤਾਂ ਫਿਰ ਮੇਰਾ ਵੀ ਕੱਟੋ। ਮੈਂ ਤੁਹਾਡੇ ਦਰਸ਼ਨ ਨਹੀਂ ਕੀਤੇ, ਤੁਹਾਡੇ ਸੇਵਾਦਾਰ ਦੇ ਤਾਂ ਕੀਤੇ ਹਨ, ਮੈਂ ਤੁਹਾਨੂੰ ਮੱਥਾ ਨਹੀਂ ਟੇਕਿਆ, ਮੈਂ ਤੁਹਾਡੇ ਸੇਵਕ ਨੂੰ ਨਮਸਕਾਰ ਕਰਦਾ। मेरे बंधन जरूर कटो।
बंधन कट दो गुरु जी मेरे, तो बंदी छोड़ तेरा नाम है। बंधन कट दो गुरु जी मेरे, बंदी छोड़ तेरा नाम है।
बस है, कितना मजबूर है, लोहे दियां सीखा भलाए तोड़ सकता है, इस विच बल नहीं जो तोड़ सके। ताई से वाकदी ने जन्म दोख परे मेरे पाछे, जन्म जन्मात्रा दे दोख पाप कीते होए मेरे पिछे पै गए, मैं किवें बचा इना तो, ताकि अब पकड़े ने चल साधु पाए। तू नहीं छुट सकता अपने आप, तू बेबस है, तू एडे बंधन नहीं तोड़ सकता आपू, इस वास्ते साधु दे पैर पकड़े हैं। तोता जिस वेले रोया ते बेनती की, ओ भगता ओ संतां दे प्यारिया मेरी बेनती करेगा, उस सेवादार ने आख्या जरूर करांगा, तेरी बेनती जांदियां पहला करांगा। सेवादार भी ऐसा होवे भाई, क्योंकि महापुरुख प्रभ ते जन जनी जय जन ते स्वामी, स्वामी तो पता लगता है किस दा सेवक कैसा है, ते सेवक तो पता लगता है इस दा स्वामी कैसा है। वो संतां दा बड़ा प्यारा सी, श्रद्धालु सी, बड़ी सेवा करने वाला सी, उसने नेत्र भर आए इसकी मजबूरी देख के कहन लगा, तो तया मैं तेरी बेनती जरूर करांगा, जांदियां ही करांगा। जिस वेले पहुंचया ते मत्था टेकी, उस संता पूछया, क्यों बई इतनी देर लाई, अज बड़ा कुवेला कर छड़े आई। तो उन्हें अच्छा जोड़े, भगवान देर हो गई है, अखे किस कारण जी? कारण ए सी, रस्ते विच आंदियां पिंजरे विच तोता बैठा सी, ओ गल्लां करन लग पिया, पर तुसी प्रशादा पहले छक लो, प्रशादा अगे रख दिता, उन्हें बुरकी तोड़ी ते मुंह विच पाई ते पुछया, तोता की आखदा सी? मैं दस ना तोता की आखदा सी, फिर आखिर कोई गल तो उन्हें की होनी है, इतनी देर जो लाई की गल होई? तो सेवादार ने हथ जोड़िया, क्या भगवान तोता बेनती करता सी भी मेरे बंधन कट दो, तुसी महापुरुख हो, नाम जपण वाले हो, पर मैं ता जाना जे मैनू इस पिंजरे चो कढ़ो, आ पिंजरे दियां सीखां लोहे दियां, ये मैं नहीं तोड़ सकता। ते मालक भी बड़ा जबरदस्त है, जिन्हें बचपन तो मैनू पिंजरे विच पाया, ये खुश होंदा जिस वेले मैं बोलदा, मेरी मजबूरी नूं ये महसूस नहीं करदा। ਕਦੇ ਇਸਨੇ ਨਹੀਂ ਸੋਚਿਆ ਕਿ ਮੈਂ ਪੰਖੀ ਹਾਂ, ਮੈਨੂੰ ਵਾਹਿਗੁਰੂ ਨੇ ਖੰਭ ਲਾਏ ਹਨ ਮੈਂ ਤੇ ਉੱਡਣ ਵਾਸਤੇ। ਕਈ ਵਾਰੀ ਖੰਭ ਤੁਲਦਾ ਹਾਂ ਪਰ ਕਿੱਡਾ ਮਜਬੂਰ ਹਾਂ, ਇਹਨਾਂ ਸਿੱਖਾਂ ਦੇ ਅੰਦਰ ਪਿਆ ਮੈਂ ਉੱਡ ਨਹੀਂ ਸਕਦਾ, ਤੇ ਮਹਾਰਾਜ ਮੇਰੇ ਬੰਧਨ ਕੱਟ ਦਿਓ। ਤੋਤਾ ਬੇਨਤੀ ਕਰਦਾ ਸੀ, ਤੋਤਾ ਬੇਨਤੀ ਕਰਦਾ ਸੀ ਮੇਰੇ ਬੰਧਨ ਕੱਟ ਦਿਓ। ਅਖੇ ਹਾਂ, ਬਸ ਗੱਲ ਸੁਣਦਿਆਂ ਹੀ ਮਹਾਤਮਾ ਦੇ ਮੂੰਹ ਵਿੱਚ ਬੁਰਕੀ ਰਹਿ ਗਈ ਤੇ ਡਿੱਗ ਪਏ। ਇੰਜ ਹੋ ਗਿਆ ਜਿਵੇਂ ਅਖੀਰਲਾ ਸਵਾਸ ਹੈ। ਸੇਵਾਦਾਰ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕੀ ਕਰਾਂ। ਭੱਜ ਕੇ ਗਿਆ, ਪਾਣੀ ਲਿਆਇਆ, ਛੱਟੇ ਦਿੱਤੇ, ਚਿਰ ਬਾਅਦ ਹੋਸ਼ ਆਈ ਤੇ ਅੱਖਾਂ ਖੋਲੀਆਂ। ਸੇਵਕ ਨੇ ਬੇਨਤੀ ਕੀਤੀ, ਭਗਵਾਨ ਮੈਂ ਭੁੱਲ ਗਿਆ, ਕੋਈ ਐਸੀ ਗੱਲ ਆਖ ਬੈਠਾ ਜਿਸਨੇ ਤੁਹਾਡੇ ਉੱਤੇ ਬੋਝ ਪਾਇਆ। ਆਖਣ ਲੱਗੇ, ਨਹੀਂ ਲਿਆ ਪ੍ਰਸ਼ਾਦਾ। ਪ੍ਰਸ਼ਾਦਾ ਛਕਿਆ, ਜਿਸ ਵੇਲੇ ਅਗਲਾ ਦਿਨ ਹੋਇਆ ਤੇ ਉਹ ਸੇਵਕ ਫਿਰ ਸ਼ਹਿਰ ਵਿੱਚ ਆਇਆ। ਤੋਤੇ ਨੇ ਵੇਖਿਆ ਤੇ ਆਵਾਜ਼ ਮਾਰੀ, ਉਹ ਸਾਧੂ ਦੇ ਪਿਆਰੇ ਆ, ਉਹ ਸੰਤਾਂ ਦੇ ਸਵਾਰੇ ਆ, ਮੇਰੀ ਗੱਲ ਤਾਂ ਸੁਣ ਜਾ। ਉਹਨੇ ਆਖਿਆ, ਨਾ ਬਾਈ, ਅੱਜ ਨਹੀਂ ਤੇਰੀ ਗੱਲ ਸੁਣਨੀ, ਕੱਲ ਤੇਰੇ ਨਾਲ ਜੱਟ ਖਲੋਤਾ ਰਿਹਾ, ਗੱਲਾਂ ਕਰਦਾ ਰਿਹਾ ਤੇ ਤੇਰੀ ਗੱਲ ਜਿਸ ਵੇਲੇ ਸੰਤਾਂ ਨੂੰ ਆਖੀ ਤੇ ਪਤਾ ਹੀ ਉਸ ਵੇਲੇ ਫਿਰ ਕੀ ਕੁਝ ਹੋਇਆ। ਅਖੇ ਮੇਰੀ ਬੇਨਤੀ ਕੀਤੀ ਸੀ, ਅਖੇ ਕੀਤੀ ਸੀ, ਫਿਰ ਸੰਤਾਂ ਕੋਈ ਜਵਾਬ ਦਿੱਤਾ? ਆਖਿਆ, ਓਏ ਜਵਾਬ ਕੀ ਦੇਣਾ ਸੀ ਸੰਤਾਂ ਨੇ, ਤੇਰੀ ਤਾਂ ਗੱਲ ਵਿੱਚ ਖਬਰ ਨਹੀਂ ਕਿਹੜੀ ਗੱਲ ਸੀ ਜੋ ਸੰਤ ਸੁਣਦਿਆਂ ਹੀ ਡਿੱਗ ਪਏ। ਮੈਂ ਤਾਂ ਡਰ ਗਿਆ ਵੀ ਹੁਣ ਤੇ ਚੜ੍ਹਾਈ ਕਰ ਗਿਆ, ਪਰ ਸ਼ੁਕਰ ਹੈ ਮਾਲਕ ਦਾ, ਜੱਟ ਬਾਅਦ ਮੁੜ ਉਹਨਾਂ ਨੇ ਅੱਖਾਂ ਖੋਲੀਆਂ। ਪਰ ਤੋਤਿਆ ਤੈਨੂੰ ਕੀ ਦੱਸਾਂ, ਜਿੰਨਾ ਚਿਰ ਮਹਾਤਮਾ ਨੇ ਅੱਖਾਂ ਨਹੀਂ ਖੋਲੀਆਂ ਮੇਰਾ ਕਲੇਜਾ ਦਰਕਦਾ ਰਿਹਾ। ਅਖੇ ਮੇਰੀ ਗੱਲ ਸੁਣਦਿਆਂ ਡਿੱਗੇ ਸਨ? ਹਾਂ ਤੋਤਿਆ, ਬਸ ਤੇਰੀ ਗੱਲ ਕੀਤੀ, ਹੋਰ ਤਾਂ ਕੋਈ ਗੱਲ ਹੀ ਨਹੀਂ ਹੋਈ। ਅਜੇ ਮੈਂ ਕਹਿੰਦਾ ਹੀ ਪਿਆ ਸਾਂ ਵੀ ਤੋਤਾ ਬੇਨਤੀ ਕਰਦਾ ਮੇਰੇ ਬੰਧਨ ਕੱਟੋ ਤੇ ਉਹ ਡਿੱਗ ਪਏ। ਤੋਤੇ ਨੇ ਆਖਿਆ, ਹੈ ਮੇਰੀ ਗੱਲ ਸੁਣਦਿਆਂ ਮਹਾਤਮਾ ਡਿੱਗ ਪਏ? ਇਹ ਆਖ ਕੇ ਤੋਤਾ ਵੀ ਡਿੱਗ ਪਿਆ, ਡਿੱਗ ਪਿਆ। ਸੇਵਕ ਨੇ ਆਖਿਆ, ਚੰਗਾ ਜਾਦੂ, ਇਹਦੀ ਗੱਲ ਮਹਾਤਮਾ ਨੂੰ ਕੀਤੀ, ਉਹ ਡਿੱਗ ਪਏ, ਉਹਨਾਂ ਦੀ ਇਹਨੂੰ ਸੁਣਾਈ, ਹੁਣ ਇਹ ਡਿੱਠਾ ਪਿਆ। ਹੱਟੀ ਵਾਲੇ ਨੂੰ ਕਹਿਣ ਲੱਗਾ, ਹੱਟੀ ਵਾਲਿਆ ਤੋਤੇ ਨੂੰ ਜਰਾ ਵੇਖ, ਉਹ ਕਾਲੀ ਨਾਲ ਉੱਠਿਆ ਹੈ, ਤੋਤੇ ਨੂੰ ਕੀ ਹੋ ਗਿਆ? ਸੱਚਮੁੱਚ ਡਿੱਗਾ ਪਿਆ, ਚੂਰੀ ਕੁੱਟ ਕੇ ਰੱਖੀ ਸੀ ਉਹਨੇ, ਮੂੰਹ ਨਹੀਂ ਲਾਇਆ, ਖਾਧੀ ਨਹੀਂ, ਡੱਠਾ ਪਿਆ। ਉਹਨੇ ਬੂਹਾ ਖੋਲਿਆ, ਪਿੰਜਰੇ ਦਾ ਬੂਹਾ ਖੋਲਿਆ, ਵਿੱਚ ਹੱਥ ਪਾਇਆ, ਤੋਤੇ ਨੂੰ ਬਾਹਰ ਕੱਢਿਆ, ਉਲਟ ਪੁਲਟ ਕੇ ਵੇਖਿਆ ਕਿ ਤਾਂ ਮੁਰਦਾ ਹੀ ਜਾਪਦਾ, ਇੰਝ ਜਾਪਦਾ ਜਿਵੇਂ ਮਰ ਗਿਆ। ਉਹਨੇ ਛਪਰੀ ਦੇ ਉੱਤੇ ਰੱਖ ਦਿੱਤਾ, ਹੱਟੀ ਦੇ ਅੱਗੇ ਛੱਜਾ ਸੀ ਉੱਤੇ ਰੱਖ ਦਿੱਤਾ, ਬਸ ਰੱਖਣ ਦੀ ਦੇਰ ਸੀ, ਉਹਨੇ ਉਡਾਰੀ ਲਾਈ ਤੇ ਉਹ ਪਿੱਪਲ ਦੀ ਟਹਿਣੀ ਤੇ ਜਾ ਬੈਠਾ। ਆਖਣ ਲੱਗਾ, ਉਹ ਸੇਵਕਾ, ਉਹ ਪਿਆਰਿਆ, ਉਹ ਸੰਤਾਂ ਦੇ ਸਵਾਰਿਆ, ਮੇਰਾ ਜਾ ਕੇ ਮੱਥਾ ਟੇਕੀ ਤੇ ਆਖੀ, ਮਹਾਰਾਜ ਮੇਰੇ ਬੰਦਨ ਕੱਟ ਦਿੱਤੇ ਜੇ, ਸ਼ੁਕਰ ਹੈ। ਉਹਨੇ ਆਖਿਆ, ਓਏ ਗੱਲ ਤਾਂ ਦੱਸ। ਆਖੇ, ਬਸ ਮੇਰੇ ਕੋਲੋਂ ਨਾ ਪੁੱਛ, ਇਹ ਸੰਤਾਂ ਨੂੰ ਜਾ ਕੇ ਪੁੱਛ। ਸੇਵਕ ਜਿਸ ਵੇਲੇ ਮੁੜ ਕੇ ਆਇਆ, ਮਹਾਤਮਾ ਨੂੰ ਆਣ ਕੇ ਮੱਥਾ ਟੇਕਿਆ, ਆਖਿਆ, ਅੱਜ ਮੁੜ ਦੇਰ ਕਰਕੇ ਆਇਆ ਕਿ ਜੀ ਉਹ ਤੋਤਾ। ਆਖੇ, ਫੇਰ ਛੁੱਟਿਆ ਕਿ ਨਹੀਂ ਅਜੇ? ਆਖੇ ਜੀ, ਉਹ ਤੇ ਉੱਡ ਗਿਆ, ਫਿਰ ਬੰਧਨ ਕੱਟੇ ਗਏ ਨਾ? ਆਖੇ, ਹਾਂ ਕੱਟੇ ਤਾਂ ਗਏ, ਪਰ ਮੈਨੂੰ ਇਹ ਸਮਝ ਨਹੀਂ ਆਈ ਇਹ ਤੁਸਾਂ ਕੀ ਕੀਤਾ। ਆਖਣ ਲੱਗੇ, ਕੁਛ ਨਹੀਂ ਕੀਤਾ, ਬਸ ਇੱਕ ਰਮਜ਼ ਸੁੱਟੀ ਸੀ, ਉਹ ਤੋਤਾ ਸਮਝ ਗਿਆ। ਕਿਹੜੀ ਰਮਜ਼ ਭਗਵਾਨ? ਮੈਨੂੰ ਨਹੀਂ ਜਾਚ ਆਈ, ਮੈਨੂੰ ਸਮਝ ਨਹੀਂ ਆਈ, ਕੋਈ ਪਤਾ ਹੀ ਨਹੀਂ ਲੱਗਾ। ਆਖਣ ਲੱਗੇ, ਸਾਂ ਤੋਤੇ ਨੂੰ ਇਹ ਸਮਝਾਇਆ ਸੀ ਤੋਤਿਆ, ਜੇ ਇੰਝ ਕਰਕੇ ਮਰ ਜਾਵੇ ਨਾ ਤੇਰਾ ਬੰਧਨ ਕੱਟਿਆ ਜਾਏਗਾ, ਅਸੀਂ ਤਾਂ ਹੀ ਡਿੱਗ ਪਏ ਸਾਂ। ਉਹਨੂੰ ਮਰਨ ਦਾ ਇਸ਼ਾਰਾ ਕੀਤਾ ਸੀ, ਆਖਿਆ ਸੀ ਤੋਤਿਆ, ਜਿਹੜਾ ਜਿਉਂਦਾ ਨਹੀਂ ਮਰਦਾ ਉਹ ਮੁਕਤ ਨਹੀਂ ਹੁੰਦਾ, ਉਹ ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀਆ, ਮਰ ਜੰਮੇ ਵਾਰੋ ਵਾਰ, ਪਰ ਗੁਰੂ ਕੇ ਸ਼ਬਦੇ ਜੇ ਮਰੇ ਫਿਰ ਮਰੇ ਨਾ ਦੂਜੀ ਵਾਰ। ਜਿਹੜਾ ਗੁਰੂ ਕੇ ਸ਼ਬਦ ਅੱਗੇ ਆਪ ਨੂੰ ਮਾਰਦਾ, ਹਉ ਮੈਂ ਮੇਰਾ ਮਰੀ ਮਰ, ਮਰ ਜਨਮੈ ਵਾਰੋ ਵਾਰ, ਗੁਰ ਕੇ ਸ਼ਬਦੇ ਜੇ ਮਰੈ ਫਿਰ ਮਰੇ ਨਾ ਦੂਜੀ ਵਾਰ। ਚੇਲਿਆ, ਅਸੀਂ ਤੋਤੇ ਨੂੰ ਇਹ ਸਬਕ ਪੜਾਇਆ ਸੀ ਕਿ ਜਿਵੇਂ ਮੈਂ ਡਿੱਗ ਪਿਆ ਨਾ, ਬੁਰਕੀ ਮੇਰੇ ਮੂੰਹ 'ਚ ਰਹਿ ਗਈ, ਤੂੰ ਵੀ ਮੇਰੇ ਪੂਰਨਿਆਂ ਤੇ ਚੱਲ ਤੇ ਇੱਕ ਵਾਰੀ ਡਿੱਗ ਪਾ, ਬਸ ਮੁਰਦਾ ਬਣ ਕੇ ਪੈ ਜਾ, ਤੇਰੇ ਬੰਧਨ ਕੱਟੇ ਜਾਣੇ। ਉਹ ਜਿਸ ਵੇਲੇ ਮੁਰਦਾ ਹੋ ਕੇ ਪੈ ਗਿਆ, ਹੁਣ ਮੁਰਦੇ ਨੂੰ ਤਾਂ ਕੋਈ ਪਿੰਜਰੇ 'ਚ ਨਹੀਂ ਪਾਉਂਦਾ, ਮੁਰਦੇ ਨੂੰ ਰੱਖਣ ਦੀ ਕੀ ਲੋੜ ਸੀ? ਜਿਸ ਵੇਲੇ ਹੱਟੀ ਵਾਲੇ ਨੇ ਵੇਖਿਆ ਤੋਤਾ ਮਰ ਗਿਆ, ਉਹਨੇ ਚੁੱਕ ਕੇ ਬਾਹਰ ਚਾ ਰੱਖਿਆ ਤੇ ਉਹ ਤਾਂ ਜਿਉਂਦਾ ਸੀ, ਉਹ ਤਾਂ ਮੇਰੇ ਪੁਰਨਿਆਂ ਤੇ ਅਮਲ ਕਰ ਰਿਹਾ ਸੀ, ਮੇਰੇ ਪੁਰਨਿਆਂ ਤੇ ਚੱਲ ਰਿਹਾ ਸੀ। ਤੋਤਾ ਉੱਡ ਗਿਆ, ਡਾਗਿਆ ਉਡਾਰੀ। ਉਹ ਲੋਹੇ ਦਾ ਪਿੰਜਰਾ, ਉਹ ਸਿੱਖਾਂ ਵਾਲਾ ਪਿੰਜਰਾ, ਕਦੇ ਬੂਹਾ ਖੋਲਣਾ ਸੀ ਮਾਲਕ ਨੇ ਪਰ ਨਹੀਂ, ਉਸਨੇ ਆਪਣੀ ਅੱਛੀ ਬੂਹਾ ਖੋਲਿਆ, ਆਪ ਬਾਹਰ ਕੱਢਿਓ ਸੂ, ਤੇ ਫਿਰ ਉੱਡ ਗਿਆ, ਆਜ਼ਾਦ ਹੋ ਗਿਆ, ਮੁਕਤੀ ਪਾ ਗਿਆ। ਆਖਿਆ ਜੇ ਕੋ ਬਚਨ ਕਮਾਵੇ ਸੰਤਨ ਕਾ, ਕੋਈ ਮਹਾਂਪੁਰਖਾਂ ਦਾ ਬਚਨ ਕਮਾਏਗਾ, ਕੋਈ ਉਹਨਾਂ ਦੇ ਪੁਰਨਿਆਂ ਤੇ ਚੱਲੇਗਾ, ਉਹਨਾਂ ਦੇ ਬਚਨਾਂ ਤੇ ਫੁੱਲ ਚੜਾਏਗਾ, ਸਾਹਿਬ ਆਖਦੇ ਨੇ ਸੋ ਗੁਰ ਪ੍ਰਸਾਦੀ ਤਰੀਏ, ਉਹ ਗੁਰੂ ਦੀ ਕਿਰਪਾ ਨਾਲ ਜ਼ਰੂਰ ਤਰੇਗਾ, ਕਿਉਂਕਿ ਸਾਹਿਬ ਉੱਤੇ ਮੋਹਰ ਲਾ ਰਹੇ ਹਨ। ਟੁੱਟੇ ਬੰਧਨ ਜਾ ਸਕੇ, ਇਹ ਬੰਧਨ ਤੋੜੇ ਜਾ ਸਕਦੇ ਹਨ, ਇਹ ਟੁੱਟ ਸਕਦੇ ਹਨ, ਇਹ ਅਣਟੁੱਟ ਬੰਧਨ ਨਹੀਂ, ਪਰ ਟੁੱਟਦੇ ਕਦੋਂ ਹਨ? ਜਦੋਂ ਹੋਆ ਸਾਧੂ ਸੰਗ।
ਟੁੱਟੇ ਬੰਧਨ ਜਾ ਸਕੇ, ਹੋਆ ਸਾਧੂ ਸੰਗ।
ਸਹਿਜ ਸੁਭਾਅ, ਪਰ ਸਾਹਿਬ ਆਖਦੇ ਨੇ ਬੋਲਿਆ ਵਿਅਰਥ ਨਹੀਂ ਜਾਂਦਾ, ਭਾਵੇਂ ਕਿਸੇ ਪਾਸੇ ਬੋਲ ਜਾਏ। ਮੰਡੀ ਵਾਲੇ ਮਹਾਂਪੁਰਖ ਟਾਂਗੇ ਤੇ ਚੜੇ, ਸਾਡੇ ਕਾਰਖਾਨੇ ਦੀ ਅੱਗੋਂ ਦੀ ਲੰਘੀ, ਦਾਦਾ ਜੀ ਨੇ ਬੜੀ ਤਿਆਰੀ ਕਰ ਰੱਖੀ ਅੰਦਰ ਕਿ ਮੌਕਾ ਬਣਿਆ, ਸੰਤਾਂ ਅੱਗੋਂ ਲੰਘਣੇ ਤੇ ਮੈਂ ਚਰਨ ਫੜ ਲੈਣੇ ਨੇ, ਮਹਾਰਾਜ ਚਰਨ ਪਾਓ, ਮੈਂ ਚਰਨ ਜ਼ਰੂਰ ਪਵਾਣੇ ਨੇ। ਜਿੱਦਣ ਦਾ ਕਾਰਖਾਨਾ ਬਣਿਆ ਮਨ ਦੀ ਮਨ ਵਿੱਚ ਹੈ, ਉਹ ਰੱਬ ਰੂਪ ਸਨ। ਮੇਰੇ ਬਾਬਾ ਜੀ ਆਖਦੇ ਸਨ ਮੰਡਲੀ ਵਾਲੇ ਸੰਤ ਸੰਤਾਂ ਵਿੱਚੋਂ ਅਵਤਾਰੀ ਸਨ। ਜਿਸ ਵੇਲੇ ਟਾਂਗੇ ਤੇ ਚੜੇ ਆਏ, ਕਾਰਖਾਨੇ ਦੇ ਅੱਗੋਂ ਦੀ ਲੰਘੇ ਤੇ ਦਾਦਾ ਜੀ ਇੰਜ ਖੜੋਤੇ ਬਾਹਾਂ ਵਿਲਾਰੀ, ਕਿਉਂ ਮਤਾਬ ਸਿਆ ਕੀ ਆਖਣਾ ਹੈ? ਗਰੀਬ ਨਿਵਾਜ ਚਰਨ ਪਾਓ, ਕੀ ਹੈ? ਆਖੇ ਜੀ ਕਾਰਖਾਨਾ। ਆਖੇ ਉਹ ਕਾਰਖਾਨਾ ਬਣਾਇਆ ਹੀ? ਹਾਂ ਮਹਾਰਾਜ, ਕਾਟੇ ਪੈ ਜਾਣਗੇ, ਚਰਨ ਵੀ ਨਾ ਪਾਏ ਤੇ ਸਰਾਪ ਦੇ ਗਏ। ਦੇਖਦਿਆਂ ਦੇਖਦਿਆਂ ਇਤਨੇ ਘਾਟੇ ਪਏ, ਕਰੀਬਨ 4 ਲੱਖ, 4 ਲੱਖ ਉਦੋਂ ਦਾ ਸੀ ਬੜਾ ਕੁਛ, ਮੁਰੱਬੇ, ਮਕਾਨ, ਦੁਕਾਨਾਂ, ਕਾਰਖਾਨਾ, ਏਡੀ ਸਾਖ, 10-10, 20-20 ਹਜ਼ਾਰ ਰੁਪਈਆ ਲੋਕੀ ਆਣ ਕੇ ਰੱਖਣ, ਮਹਤਾਬ ਸਿੰਘ ਆਜਰਾ ਰੱਖ ਲੈ ਨਾ, ਬਈ ਮੈਨੂੰ ਲੋੜ ਨਹੀਂ, ਬਈ ਅਸੀਂ ਕੋਈ ਸੂਦ ਪਏ ਮੰਗਦੇ, ਸੂਦ ਵਿਆਜ ਕੋਈ ਨਹੀਂ, ਜਿਦਣ ਲੋੜ ਪਏਗੀ ਤੇਰੇ ਕੋਲ ਲੈ ਲਾਂਗੇ, ਇਹ ਰੱਖ ਲੈ, ਐਵੇਂ ਰੱਖ ਜਾਣ 2 ਲੱਖ ਰੁਪਈਏ। ਤੇ ਜਿਸ ਵੇਲੇ ਘਾਟੇ ਪੈਣ ਲੱਗੇ ਤੇ ਫਿਰ ਜਦੋਂ ਮਾਲ ਵੰਜਣ ਤੇ ਆਇਆ, ਜਾਂਦਾ ਕਿਸੇ ਨਾ ਡਿੱਠਾ, ਉਹ ਪਤਾ ਹੀ ਨਾ ਲੱਗਾ ਸਭ ਕੁਝ ਕਿਵੇਂ ਹੋਈਆਂ, ਛਾਈ ਮਾਈ ਹੋ ਗਿਆ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਭਾਣਾ ਤਾਂ ਵਰਤਾਇਆ ਜੇ, ਪਰ ਸਾਨੂੰ ਤੇ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ, ਅੱਗੇ ਤਾਂ ਪਾਤਸ਼ਾਹੀ ਸੀ, ਮੌਜਾਂ ਲੱਗੀਆਂ ਹੋਈਆਂ ਸਨ। ਹੁਣ ਸਭੋ ਕੁਝ ਦੇ ਬੈਠੇ ਆ, ਕੰਮ ਕੋਈ ਕਰਨਾ ਆਉਂਦਾ ਨਹੀਂ। ਕੰਮ ਵੀ ਪੈਸੇ ਨਾਲ ਹੁੰਦੇ ਨੇ ਤੇ ਪੈਸਾ ਤਾਂ ਇੱਕ ਵੀ ਪੱਲੇ ਨਾ ਰਿਹਾ। ਕਿਰਪਾ ਕਰ, ਆਖਣ ਲੱਗੇ ਕੀਰਤਨ ਕਰਿਆ ਕਰੋ। ਕੀਰਤਨ ਅੱਗੇ ਵੀ ਕਰਦੇ ਸਨ ਪਿਤਾ ਜੀ, ਸ਼ੌਕ ਨਾਲ ਕਰਦੇ ਸਨ। ਜਿੱਥੇ ਜਾਣਾ ਸੇਵਾ ਕਰ ਆਉਣੀ, ਨਾਲੇ ਕੀਰਤਨ ਕਰ ਆਉਣਾ, ਲੈਣਾ ਨਹੀਂ ਕੁਛ। ਮੁਲਤਾਨ ਦੇਵਪੁਰੇ ਮਹਾਰਾਜ ਦੇਵਾ ਸਿੰਘ ਜੀ, ਸੰਤਾਂ ਦਾ ਦਿਨ ਸੀ, ਬਾਬਾ ਬਸੰਤ ਸਿੰਘ ਜੀ ਦਾ ਕੀਰਤਨ ਜਿਸ ਵੇਲੇ ਹੋਇਆ ਤਾਂ ਉਹਨਾਂ ਨੇ ਇੱਕ ਥਾਂ ਦੇ ਉੱਤੇ ਕੁਛ ਰੁਪਈਏ ਰੱਖ ਕੇ ਵਾਜੇ ਤੇ ਲਿਆ ਰੱਖੇ। ਭਾਈਆ ਜੀ ਨੇ ਆਖਿਆ, ਮਹਾਰਾਜ ਅਸੀਂ ਤਾਂ ਨਹੀਂ ਲੈਂਦੇ ਹੁੰਦੇ, ਅਸੀਂ ਤਾਂ ਸਗੋਂ ਸੇਵਾ ਕਰਨ ਵਾਲੇ ਹਾਂ, ਇਹ ਮਾਇਆ ਲੈਣ ਵਾਲੇ ਨਹੀਂ। ਸਾਨੂੰ ਬੜਾ ਕੁਝ ਵਾਹਿਗੁਰੂ ਨੇ ਬਖਸ਼ਿਆ, ਕੋਈ ਘਾਟਾ ਨਹੀਂ। ਉਹਨਾਂ ਆਖਿਆ ਵੀ ਅਸੀਂ ਤੁਹਾਨੂੰ ਤਾਂ ਨਹੀਂ ਪੈ ਦਿੰਦੇ, ਸ਼ਬਦ ਨੂੰ ਦਿੰਦੇ। ਸ਼ਬਦ ਦੀ ਫੇਟਾ ਕਰਨੀ ਇਹ ਸਾਡਾ ਫਰਜ਼ ਹੈ, ਜਿਹਨੂੰ ਅਸੀਂ ਮੱਥਾ ਟੇਕਦੇ ਹਾਂ। ਹੁਣ ਖਾਲੀ ਮੱਥਾ ਕਿਵੇਂ ਟੇਕੀਏ? ਜਿਸ ਨੂੰ ਮੱਥਾ ਟੇਕੀਏ ਕੁਝ ਨਾ ਕੁਝ ਅੱਗੇ ਰੱਖੀਦਾ ਨਾ। ਇਹ ਹੁਣ ਸ਼ਬਦ ਨੂੰ ਮੱਥਾ ਟੇਕਣਾ, ਕੁਛ ਤਾਂ ਰੱਖਣਾ ਪਏਗਾ। ਇਸ ਵਾਸਤੇ ਬਈ ਜੇ ਤੁਸੀਂ ਨਹੀਂ ਵੀ ਲੈਂਦੇ ਤਾਂ ਵੀ ਇਹ ਲੈ ਲਓ। ਭਾਈਆ ਜੀ ਬੜੇ ਸੋਚੀ ਪੈ ਗਏ, ਕਿਵੇਂ ਲੈ ਲਵਾਂ ਸ਼ਬਦ ਦੀ ਪੇਟਾ? ਅੱਜ ਤਾਂ ਇੰਨਾ ਲਈ, ਅੱਜ ਕਿਵੇਂ ਲੈ ਲਵਾਂ? ਬਾਰ ਬਾਰ ਜਿਸ ਵੇਲੇ ਗੱਲ ਦੁਹਰਾਈ, ਅੱਗੋਂ ਉਹ ਨਾ ਮੰਨਣ, ਬੜੀਆਂ ਬੇਨਤੀਆਂ ਕੀਤੀਆਂ। ਭਾਈਆ ਜੀ ਨੇ ਚੁੱਕੇ ਥਾਨ ਉੱਤੇ ਰੁਪਈਏ, ਗੁਰੂ ਗ੍ਰੰਥ ਸਾਹਿਬ ਅੱਗੇ ਚ ਰੱਖੇ, ਸੱਚੇ ਪਾਤਸ਼ਾਹ ਜਦੋਂ ਲੋੜ ਪਈ ਤਾਂ ਇੱਥੋਂ ਲੈ ਲਾਂਗੇ। ਉਹ ਸੰਤ ਕਹਿਣ ਲੱਗੇ, ਹੋਈ ਤੁਸਾਂ ਆਖੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ, ਹੁਣ ਲੈ ਲਓ ਨਾ, ਦੇਖੋ ਨਾ, ਕਰੋ ਕੀਰਤਨ ਤੇ ਲਓ ਪੈਸੇ। ਬੜੀ ਬੇਨਤੀ ਕੀਤੀ ਜੀ, ਪੈਸੇ ਕੀਰਤਨ ਕਰਕੇ ਲਈਏ, ਇਹ ਤਾਂ ਡੁੱਬ ਮਰਨ ਵਾਲੀ ਗੱਲ ਹੈ। ਅੱਗੇ ਹੀ ਬੜੇ ਨੀਵੇਂ ਹੋ ਗਏ ਹੈ, ਸਾਰੇ ਗਾਟੇ ਗੁਟੇ ਪਾ ਕੇ ਕੁਛ ਨਹੀਂ ਪੱਲੇ ਰਿਹਾ, ਤੇ ਹੁਣ ਹੋਰ ਨੀਵਾਂ ਪੈ ਕਰ ਦਿਓ ਵੀ ਕੀਰਤਨ ਕਰੀਏ ਤੇ ਫਿਰ ਪੈਸੇ ਲਵੀਏ, ਇਹ ਤਾਂ ਬੜੀ ਗਿਰੀ ਹੋਈ ਗੱਲ ਹੈ। ਸੰਤ ਕਹਿਣ ਲੱਗੇ, ਨਹੀਂ ਗਿਆਨ ਸਿਆਂ, ਇਹ ਲੈਣੇ ਹੀ ਪੈਣਗੇ। ਇਹ ਲਓ ਬਾਈ, ਇਹ ਕਾਰਖਾਨੇ ਤੁਹਾਡੇ ਕੋਲੋਂ ਲਏ ਨੇ, ਤੁਹਾਨੂੰ ਕੀਰਤਨ ਦਿੱਤਾ ਇਹਦੇ ਬਦਲੇ, ਕੀਰਤਨ ਕਰੋ। ਸਤ ਬਚਨ, ਸ਼ਰਮ ਐਡੀ ਆਵੇ, ਰਾਤੀ ਗੱਡੀ ਚੜ੍ਹਨਾ ਤੇ ਰਾਤੀ ਆਣ ਕੇ ਉਤਰਨਾ, ਦਿਨੇ ਕੋਈ ਵੇਖ ਨਾ ਲਵੇ, ਵਾਜਾ ਚੁੱਕੀ ਜਾਂਦੇ ਨੇ। ਅੱਜ ਮੈਂ ਮੰਡੀ ਵਾਲਿਆਂ ਦਾ ਸ਼ੁਕਰਾਨਾ ਗੁਜ਼ਾਰਦਾ, ਜੇ ਤੁਸੀਂ ਕਾਰਖਾਨੇ ਨਾ ਲੀਤੇ ਹੁੰਦੇ ਤੇ ਅੱਜ ਇਹ ਕੀਰਤਨ ਕਿੱਥੋਂ ਹੁੰਦਾ? ਜੇ ਕਾਰਖਾਨੇ ਮੁਰੱਬੇ ਉਸੇ ਤਰ੍ਹਾਂ ਜਗੀਰਾਂ ਚੱਲਦੀਆਂ, ਕਿਉਂਕਿ ਫਿਰ ਜਿਸ ਵੇਲੇ ਕੀਰਤਨ ਕਰਨਾ ਪਿਆ ਪਾਈਆ ਜੀ ਨੂੰ, ਤਾਂ ਫਿਰ ਸੋਚਿਆ ਵੀ ਅਸੀਂ ਤੇ ਐਵੇਂ ਸਾਧਾਰਨ ਸ਼ਬਦ ਪੜ੍ਹਦੇ ਸਾਂ, ਕੋਈ ਰਾਗ ਦਾ ਵੀ ਜਾਣੂ ਹੁੰਦਾ, ਤਾਂ ਮੈਨੂੰ ਮੁਲਤਾਨ ਭੇਜਿਆ ਸਿੱਖਣ ਵਾਸਤੇ, ਵੀ ਤੂੰ ਸਿੱਖ ਕੇ ਆ, ਫਿਰ ਕੀਰਤਨ ਕਰਨਾ ਹੈ ਤਾਂ ਫਿਰ ਚੰਗੀ ਤਰ੍ਹਾਂ ਕਰੀਏ। ਉੱਥੋਂ ਫਿਰ ਮੈਂ ਸਿੱਖ ਕੇ ਆਇਆ ਰਾਗ ਵਿਦਿਆ, ਆਣ ਕੇ ਫਿਰ ਕੀਰਤਨ ਨੂੰ ਲੱਗੇ, ਤੇ ਕੀਰਤਨ ਕਰਦਿਆਂ ਕਰਦਿਆਂ ਫਿਰ ਆ ਬਾਬਾ ਜੀ ਦੇ ਚਰਨਾਂ ਨਾਲ ਗੰਢ ਪਈ, ਗੰਢ ਪਈ ਬਾਬਾ ਜੀ ਦੇ ਚਰਨਾਂ ਨਾਲ ਸਦਕੇ ਕੀਰਤਨ ਦੇ। ਕਾਰਖਾਨੇਦਾਰ ਬਥੇਰੇ ਸਨ, ਮੁਰੱਬਿਆਂ ਜਗੀਰਾਂ ਵਾਲੇ ਬਥੇਰੇ ਸਨ, ਪਰ ਜਿਹੜੀ ਗੰਢ ਕੀਰਤਨ ਨੇ ਬਾਬਾ ਜੀ ਦੇ ਚਰਨਾਂ ਨਾਲ ਪਾਈ, ਖਬਰੇ ਕਿਸੇ ਦੀ ਪਾਈ ਹੈ ਕਿ ਨਹੀਂ। ਮੰਡੀ ਵਾਲਿਆਂ ਦਾ ਸ਼ੁਕਰਾਨਾ ਹੈ, ਜਿਨ੍ਹਾਂ ਨੇ ਵਚਨ ਕੀਤਾ, ਘਾਟੇ ਪਏ, ਕਾਰਖਾਨੇ ਨਿਲਾਮ ਹੋਏ ਤੇ ਮਿਲਿਆ ਕੀਰਤਨ, ਤੇ ਅੱਜ ਇਹ ਕੀਰਤਨ ਤੁਹਾਨੂੰ ਸੁਖਦਾਈ ਹੈ ਤੇ ਮੈਨੂੰ ਤਾਰ ਰਿਹਾ। ਭਾਵੇਂ ਮਹਾਂਪੁਰਖ ਕਿਸੇ ਵੇਲੇ ਕਹਿਰ ਵਿੱਚ ਵੀ ਵਚਨ ਕਰ ਜਾਏ, ਨੁਕਸਾਨ ਵੀ ਕਰ ਜਾਏ, ਉਸਦੇ ਵਚਨ ਵਿੱਚ ਮੁੜ ਵੀ ਸਾਡਾ ਪਾਲਾ ਹੀ ਸੀ। ਸਰਾਪ ਵੀ ਦੇ ਜਾਏ, ਉਹਦਾ ਸਰਾਪ ਵੀ ਵਰਦਾਨ ਹੋ ਕੇ ਲੱਗਦਾ। ਮੰਡੀ ਵਾਲੇ ਤਾਂ ਸਰਾਪ ਦੇ ਗਏ ਸਨ, ਉਸ ਵੇਲੇ ਬੜਾ ਦੁੱਖ ਮਨਾਇਆ ਵੀ ਸੰਤਾਂ ਇਹ ਕੀ ਕੀਤਾ, ਐਡੀ ਸੇਵਾ ਕਰਦੇ ਸਾਂ, ਐਡੇ ਮੱਥੇ ਟੇਕਦੇ ਸਾਂ, ਤੇ ਸਾਰੇ ਕੁਝ ਦੀ ਨਿਲਾਮੀ ਜਾਂ ਬੁਲਾਈ ਨੇ, ਕੱਖ ਨਹੀਂ ਕੁਝ ਰਿਹਾ, ਤੇ ਮੁਰੱਬੇ ਵੀ ਉਹਨਾਂ ਦੀ ਆਗਿਆ ਨਾਲ ਹੀ ਮਿਲੇ ਸਨ। ਦਾਦਾ ਜੀ ਚੌਂਕੀ ਤੇ ਨੌਕਰ ਸਨ, ਆ ਚੌਂਕੀਆਂ ਆਉਂਦੀਆਂ ਸਨ, ਗੋੜੇ ਚੱਲਦੇ ਸਨ, ਡਾਕ ਜਾਂਦੀ ਸੀ, ਅਜੇ ਰੇਲ ਨਹੀਂ ਸੀ ਬਣੀ, ਪੰਜ ਪੰਜ ਛੇ ਛੇ ਮੀਲਾਂ ਤੇ ਚੌਕੀਆਂ ਤੇ ਇੱਕ ਇੱਕ ਚੌਂਕੀ ਦਾ ਠੇਕਾ ਹੁੰਦਾ ਸੀ। ਦਾਦਾ ਜੀ ਠੇਕਾ ਲਿਆ ਹੋਇਆ ਚੌਂਕੀ ਦਾ, ਸੰਤ ਮਹਾਰਾਜ ਮੰਡੀ ਵਾਲੇ ਕਦੇ ਆਵਣ ਤੇ ਟਾਂਗੇ ਤੇ ਚੜ੍ਹਨ। ਇੱਕ ਦਿਨ ਕਹਿਣ ਲੱਗੇ, ਮਹਤਾਬ ਸਿਆਂ, ਟਾਂਗੇ ਦਾ ਕੰਮ ਹੈ ਬੜਾ ਔਖਾ। ਕਹਿਣ ਲੱਗੇ, ਸੱਚੇ ਪਾਤਸ਼ਾਹ ਹੈ ਤਾਂ ਔਖਾ, ਪਰ ਰੋਟੀ ਤਾਂ ਖਾਣੀ ਹੈ। ਆਖਣ ਲੱਗੇ, ਜਾ ਫਿਰ ਅਸਤੀਫਾ ਦਿਆ, ਛੋੜ ਦੇ। ਜਿਸ ਵੇਲੇ ਦਾਦਾ ਜੀ ਛੱਡਣ ਵਾਸਤੇ ਗਏ, ਅਰਜੀ ਲਿਖੀ ਹੋਈ ਅੰਗਰੇਜ਼ ਨੂੰ ਜਾ ਕੇ ਦੇਣੀ ਸੀ। ਉਹ ਅੰਗਰੇਜ਼ ਬੜਾ ਮਿਹਰਬਾਨ ਸੀ, ਕਹਿਣ ਲੱਗਾ ਮਤਾਬ ਸਿਆ, ਮੇਰੇ ਕੋਲ ਤੇ ਸੈਂਕੜੇ ਅਰਜ਼ੀਆਂ ਹਨ ਬਈ ਸਾਨੂੰ ਚੌਂਕੀ ਮਿਲੇ, ਤੇ ਤੂੰ ਛੱਡਣ ਵਾਸਤੇ ਆ ਗਏ। ਇਹ ਛੱਡ ਨਹੀਂ, ਉਸ ਵੇਲੇ ਸੱਚਮੁੱਚ ਉਹ ਚੌਂਕੀ ਦੀ ਨੌਕਰੀ ਵੀ ਪਿੰਡ ਦੇ ਵਿੱਚ ਪਾਤਸ਼ਾਹੀ ਵਰਗੀ ਸੀ। ਕਿਉਂ? ਸਾਰੇ ਪਿੰਡ ਵਿੱਚ ਕਿਸੇ ਕੋਲ ਦੁੱਧ ਦਾ ਕੋਈ ਪ੍ਰਬੰਧ ਨਾ, ਪਰ ਮੇਰੀ ਦਾਦੀ ਦੇ ਬੂਹੇ ਉੱਤੇ ਇੱਕ ਬੱਕਰੀ ਵੱਧੀ ਹੋਈ ਸੀ, ਤੇ ਲੋਕੀ ਸਮਝਦੇ ਸਨ ਵੀ ਇਹ ਬੜੇ ਪਾਤਸ਼ਾਹ ਨੇ। ਦੇਖੋ ਨਾ, ਪਾ ਦੁੱਧ ਦਾ ਸਵੇਰੇ, ਪਾ ਦੁੱਧ ਦਾ ਰਾਤੀ। ਇੱਕ ਬੱਕਰੀ ਰੱਖਣ ਵਾਲਾ ਵੀ ਉਸ ਵੇਲੇ ਸ਼ਹਿਰ ਵਿੱਚ ਬੜਾ ਮੰਨਿਆ ਜਾਂਦਾ ਸੀ। ਆਖਿਆ, ਤੈਨੂੰ ਇਤਨੀ ਆਮਦਨ ਹੈ ਤੇ ਤੂੰ ਚੌਂਕੀ ਛੱਡਣਾ? ਉਹਨੇ ਆਖਿਆ, ਮੈਨੂੰ ਮੇਰੇ ਮਾਲਕ ਦਾ ਹੁਕਮ ਹੈ, ਮੈਂ ਜਾਣਦਾ ਇਹ ਨੁਕਸਾਨ ਹੈ, ਮੈਂ ਛੱਡਾਂਗਾ 100 ਲੈਣ ਵਾਲੇ ਹੋਰ, ਪਰ ਮੈਂ ਰੱਖ ਨਹੀਂ ਸਕਦਾ, ਕਿਉਂ? ਮੈਨੂੰ ਸੰਤਾਂ ਦੀ ਆਗਿਆ ਹੈ। ਕਈਆਂ ਨੇ ਆਖਿਆ ਵੀ ਸਹੀ ਮਤਾਬ ਸਿਆ, ਸੰਤਾਂ ਨੇ ਤੈਨੂੰ ਮਨਿਆਦਰ ਨਹੀਂ ਭੇਜਣੇ ਪਿੱਛੋਂ, ਤੇ ਤੂੰ ਛੱਡ ਕੇ ਗਲਤੀ ਨਾ ਕਰ। ਦਾਦਾ ਜੀ ਨੇ ਆਖਿਆ, ਨਾ, ਜਾਂ ਤੇ ਫਿਰ ਮਹਾਤਮਾ ਨੂੰ ਮੱਥਾ ਹੀ ਨਾ ਟੇਕੀਏ, ਤੇ ਜੇ ਮੱਥਾ ਟੇਕੀਏ ਤਾਂ ਜੋ ਬਚਨ ਆਖਣ ਉਹ ਮੰਨੀਏ, ਕਿਉਂਕਿ ਬਚਨ ਮੰਨਣ ਵਿੱਚ ਸਾਡਾ ਭਲਾ। ਅਸਤੀਫਾ ਦੇ ਆਏ, ਚੌਂਕੀ ਦਾ ਠੇਕਾ ਛੋੜ ਦਿੱਤਾ। ਥੋੜੇ ਦਿਨਾਂ ਦੇ ਬਾਅਦ ਹੁਕਮ ਆ ਗਿਆ ਕਿ ਆ ਜ਼ਮੀਨ ਉਹਨਾਂ ਨੂੰ ਵੰਡ ਦਿਓ ਜਿਹਨਾਂ ਕੋਲ ਚੌਂਕੀਆਂ ਸਨ। ਤੇ ਉਹ ਜ਼ਮੀਨ ਸੀ ਤਾਂ ਭਾਵੇਂ 2.5 ਮੁਰੱਬੇ, ਪਰ ਪੂਰਾ 1,00,000 ਰੁਪਈਆ ਐਡੀ ਜਾ ਗਈ। ਤੇ ਸਭ ਕੁਝ ਸੰਤਾਂ ਨੇ ਮੁੜ ਬਚਨ ਕਰਕੇ ਤੇ ਵਾਪਸ ਲੈ ਲਿਆ। ਲੈ ਕੇ ਆਖਿਆ, ਤੁਹਾਨੂੰ ਕੀਰਤਨ ਜੋ ਦਿੱਤਾ ਹੈ, ਕੋਈ ਦਿਨ ਆਵੇਗਾ ਕੀਰਤਨ ਨਾਲ ਰੰਗ ਲੱਗ ਜਾਣਗੇ, ਆ ਜਿਹੜੀਆਂ ਚੀਜ਼ਾਂ ਹੱਥੀਂ ਨਿਲਾਮ ਪੈ ਕਰਦੇ ਹੋ ਇਹ ਮੁੜ ਤੁਹਾਡੇ ਘਰ ਆ ਜਾਣਗੀਆਂ। ਆਖਰ ਕਿਹੜੀ ਆ ਗਈ, ਪਰ ਬਈ ਕੀਰਤਨ ਕਰ, ਕਿਉਂਕਿ ਕੀਰਤਨ ਕਰਤੇ ਨੂੰ ਬੜਾ ਪਿਆਰਾ ਹੈ। ਜੇ ਤੁਸੀਂ ਕਾਰਖਾਨਿਆਂ ਵਿੱਚ ਰਹਿ ਗਏ ਤਾਂ ਕੀਰਤਨ ਅਗਲੀ ਪੀੜ੍ਹੀ 'ਚ ਵੱਸ ਹੋ ਜਾਏਗਾ। ਹੁਣ ਜਿਹਨਾਂ ਨੇ ਕੰਮ ਕਰ ਲਏ ਹਨ ਉਹਨਾਂ ਨੂੰ ਕੀਰਤਨ ਦਾ ਸ਼ੌਕ ਕਿੱਥੇ ਰਿਹਾ? ਕਿਸੇ ਵੇਲੇ ਆ ਜਾਣ ਭਾਵੇਂ, ਪਰ ਅੰਦਰ ਖਿੱਚਦਾ ਨਹੀਂ ਨਾ। ਪਰ ਇਹ ਬਾਬਾ ਜੀ ਦੀ ਕਿਰਪਾ, ਇਹ ਮੰਡੀ ਵਾਲਿਆਂ ਦੀ ਮਿਹਰ ਹੈ, ਇਹ ਕੀਰਤਨ ਇਸ ਘਰ ਵਿੱਚ ਹੋ ਰਿਹਾ ਔਰ ਤੁਸੀਂ ਚਰਨ ਪਾਏ ਹਨ। ਇਹ ਕੀਰਤਨ ਨੂੰ ਵਡਿਆਈਆਂ ਤਾਂ ਹੀ ਬੇਨਤੀ ਕੀਤੀ ਆ, ਹੇ ਵਾਹਿਗੁਰੂ ਜੇ ਤੁਠੇ ਤਾਂ ਬਖਸ਼ ਕੀ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ, ਜਿੰਨਾ ਚਿਰ ਮੇਰੀ ਦੇਹੀ ਵਿੱਚ ਸਾਹ ਚੱਲਦੇ ਰਹਿਣ ਮੈਨੂੰ ਆਪਣਾ ਕੀਰਤਨ ਤੇ ਸਿਮਰਨ ਦੇ ਹੀ ਰੱਖ, ਮੈਂ ਨਾਮ ਜਪਦਾ ਰਵਾਂ ਤੇ ਕੀਰਤਨ ਕਰਦਾ ਰਵਾਂ। ਮਹਾਂਪੁਰਖ ਰੱਬ ਦੇ ਪਿਆਰੇ, ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਵਰਸਾਏ ਭੰਡਾਰਾ ਲੈ ਕੇ ਆਏ ਸੰਸਾਰ ਵਿੱਚ, ਫਿਰ ਕਿਹੜੀ ਕਿਰਪਾ ਕੀਤੀ, ਕੀਰਤਨ ਬਖਸ਼ਿਆ, ਆਪ ਕੋਲ ਬਹਿ ਬਹਿ ਕੇ ਤਰਜਾਂ ਸਿਖਾਈਆਂ, ਆਪ ਪ੍ਰਮਾਣ ਦੱਸ ਦੱਸ ਕੇ ਪੜ੍ਹਾਏ, ਇਸ ਤਰ੍ਹਾਂ ਕੀਰਤਨ ਕਰ, ਆਹ ਸ਼ਬਦ ਪੜ੍ਹ। ਪੜ੍ਹਦਿਆਂ ਪੜ੍ਹਦਿਆਂ ਕਰਦਿਆਂ ਕਰਦਿਆਂ ਕੀਰਤਨ ਵਿੱਚੋਂ ਸੱਦ ਸੱਦ ਕੇ ਦਿਖਾਣਾ ਰਾਗਾ ਸਿਆ, ਇੰਜ ਨਾ ਆਖੇ ਕੀਰਤਨ ਮਤ ਮਾਮੂਲੀ ਚੀਜ਼ ਹੈ, ਆ ਵੇਖ ਲੈ ਫੁੱਲ ਵੀ ਜੀ ਪਏ ਨੇ ਕੀਰਤਨ ਸੁਣ ਕੇ, ਆ ਕੰਨ ਲਾ ਕੇ ਸੁਣੇ ਨਾ, ਫੁੱਲਾਂ ਚੋਂ ਵੀ ਤੂੰ ਨਿਰੰਕਾਰ ਦੀ ਆਵਾਜ਼ ਪਈ ਆਉਂਦੀ, ਜਾਣ ਸਿਆ ਇਹ ਕੀਰਤਨ ਹੈ। ਪਰ ਜੇ ਗੁਰੂ ਨਾਨਕ ਨੂੰ ਸੁਣਾਏਗਾ, ਜਿੱਥੇ ਬਹਿ ਕੇ ਕਰੇਗਾ ਮੈਂ ਉੱਥੇ ਬਹਿ ਕੇ ਸੁਣਾਗਾ, ਜਿੱਥੇ ਬਹਿ ਕੇ ਕਰੇਗਾ ਚਾਰ ਪਦਾਰਥ ਉੱਥੇ ਹੀ ਆ ਜਾਣਗੇ। ਕੀਰਤਨ ਕਹਿਣ ਲੱਗੇ ਸੰਤ ਜੀਵੰਤ ਸਿੰਘ ਮਹਾਰਾਜ, ਰਾਜਾ ਸਾਂਸੀ ਦੇ ਸਨ, ਬੜਾ ਸੁੰਦਰ ਅਲੌਕਿਕ ਕੀਰਤਨ ਕਰਦੇ ਸਨ ਔਰ ਬੜੀ ਕਮਾਈ ਵਾਲੇ ਸਨ। ਅਸੀਂ ਰਲ ਕੇ ਤਪੱਸਿਆ ਕਰਦੇ ਸਾਂ, ਸਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ। ਕਹਿਣ ਲੱਗੇ ਮੰਗੋ, ਕੀ ਮੰਗਦੇ ਹੋ? ਅਸੀਂ ਆਖਿਆ ਚਰਨਾਂ ਨਾਲ ਲੈ ਲਓ, ਨਾਮ ਦੀ ਦਾਤ ਬਖਸ਼ੋ। ਤੇ ਸੰਤ ਜੀਵੰਤ ਸਿੰਘ ਹੋਰਾਂ ਨੂੰ ਪੁੱਛਿਆ, ਬਈ ਤੂੰ ਕੀ ਮੰਗਣਾ? ਉਹਨੇ ਆਖਿਆ, ਜੀ ਬਾਬਾ ਜੀ ਨਾ ਆਖੋ, ਮੇਰਾ ਕੀਰਤਨ ਸੁਣਦੇ ਰਹੇ। ਉਹਨੇ ਕੀਰਤਨ ਮੰਗ ਲਿਆ ਤੇ ਬਾਬਾ ਜੀ ਫਿਰ ਮੈਨੂੰ ਕਹਿੰਦੇ ਸਨ, ਆ ਦੇਖ ਲੈ ਰਾਗਾ ਸਿਆ, ਉਸ ਜਹਨ ਸਿਆ, ਸੰਤ ਜੀਵੰਤ ਸਿੰਘ ਨੇ ਕੀਰਤਨ ਮੰਗਿਆ ਸੁਣਾਉਣ ਵਾਸਤੇ, ਤੇ ਤੈਨੂੰ ਮੈਂ ਆਪ ਕਹਿੰਦਾ ਮੈਨੂੰ ਕੀਰਤਨ ਸੁਣਾ, ਕੋਈ ਹੈ ਨਾ ਸੰਬੰਧ ਤੇਰੇ ਨਾਲ? ਇਹ ਸੰਬੰਧ ਉਹ ਆਪ ਜਾਣਨ ਜਿਸ ਸੰਬੰਧ ਨੇ ਮੁੜ ਮੁੜ ਕੀਰਤਨ ਕਰਵਾਇਆ, ਮੁੜ ਮੁੜ ਕੀਰਤਨ ਕੋਲ ਬਹਿ ਕੇ ਸੁਣਿਆ ਤੇ ਅੱਜ ਵੀ ਬੈਠੇ ਸੁਣਦੇ ਹਨ। ਤੁਸੀਂ ਅੱਜ ਆਏ ਹੋ ਕਿਉਂਕਿ ਅੱਜ ਮੇਰਾ ਜਨਮ ਦਿਨ ਹੈ, ਜਮਦੀ ਦੁਨੀਆ ਪਈ ਹੈ, ਵਧਾਈਆਂ ਵੀ ਬਥੇਰਿਆਂ ਨੂੰ ਮਿਲਦੀਆਂ ਹਨ, ਲੋਕੀ ਤੋਹਫੇ ਵੀ ਲੈ ਕੇ ਆਉਂਦੇ ਹਨ। ਪਰ ਮੈਂ ਤੁਹਾਡੇ ਕੋਲੋਂ ਇੱਕ ਦਾਨ ਮੰਗਦਾ, ਚੌਲੀ ਅੱਡ ਕੇ ਇੱਕ ਸ਼ੈ ਮੰਗਦਾ, ਜੇ ਤੁਸੀਂ ਸੰਗਤ ਰੂਪ ਵਿੱਚ ਤੁੱਠੇ ਹੋ ਤਾਂ ਮੈਨੂੰ ਇਹ ਆਸੀਸ ਕਰੋ ਕਿ ਮੇਰੀ ਬਾਬਾ ਜੀ ਨਾਲ ਬਣਿਆ ਹੋਵੇ। ਜਿਹਨਾਂ ਨੇ ਕੀਰਤਨ ਬਖਸ਼ਿਆ। ਕੀਰਤਨ ਕਰਕੇ ਤੁਹਾਡੇ ਨਾਲ ਬਣੀ ਹੈ, ਕੀਰਤਨ ਕਰਕੇ ਬਾਬਾ ਜੀ ਨਾਲ ਬਣੀ ਹੈ, ਬਾਬਾ ਜੀ ਨਾਲ ਔਰ ਸਾਧ ਸੰਗਤ ਦੇ ਚਰਨਾਂ ਨਾਲ ਮੇਰੀ ਸਦਕੇ ਕੀਰਤਨ ਦੇ ਬਣੀ ਰਵੇ, ਔਰ ਜਿਹੜਾ ਵਸੀਲਾ ਹੈ ਕੀਰਤਨ ਦਾ ਇਹ ਬਣਿਆ ਰਵੇ, ਇਹ ਕੀਰਤਨ ਕਰਦਾ ਰਵਾਂ ਜਿੰਨਾ ਚਿਰ ਦੇਹੀ ਵਿੱਚ ਸਵਾਸ ਹਨ, ਕੀਰਤਨ ਕਰਦਾ ਰਵਾਂ। ਇਹ ਵਾਹਿਗੁਰੂ ਜੇ ਟੁੱਟੇ ਤਾਂ ਇਹੀ ਦਾਨ ਦੇ, ਇਹ ਕੀਰਤ ਪ੍ਰਭ ਕੀ ਗਾਵ ਮੇਰੀ ਰਸਨਾ, ਮੇਰੀ ਰਸਨਾ ਨੂੰ ਇਹ ਵਰਦਾਨ ਦੇ ਦਿਓ ਕਿ ਮੇਰੀ ਰਸਨਾ ਤੇਰਾ ਕੀਰਤਨ ਗਾਵੇ, ਤੇਰਾ ਕੀਰਤਨ ਕਰੇ। ਜੇ ਕੀਰਤਨ ਨਾ ਹੋ ਸਕੇ ਫਿਰ ਅਗਲਾ ਜਨਮ ਦਿਨ ਨਾ ਆਵੇ, ਤੇ ਮੇਰੇ ਤਾਂ ਜਨਮ ਦਿਨ ਤਾਂ ਹੀ ਸੋਹਣੇ ਹਨ ਤੇਰੇ ਕੀਰਤਨ ਨਾਲ। ਜੇ ਤੇਰਾ ਕੀਰਤਨ ਹੈ ਤਾਂ ਸਭ ਕੁਝ ਸੋਹਣਾ ਹੈ, ਸੋ ਬੈਠਾ ਅੰਗਣ ਮਲ, ਜੇ ਤੂੰ ਵਿਹੜੇ ਵਿੱਚ ਬੈਠਾ ਹੈ ਤਾਂ ਮੇਰੇ ਵਿਹੜੇ ਨੂੰ ਬਾਗ ਲੱਗ ਰਿਹਾ, ਤੇ ਤੂੰ ਤਾਂ ਹੀ ਬੈਠਾ ਜੇ ਕੀਰਤਨ ਹੈ ਤਾਂ। ਇਸ ਵਾਸਤੇ ਇੱਕ ਤਾਂ ਇਸ ਘਰ ਵਿੱਚ ਕੀਰਤਨ ਹੁੰਦਾ ਰਵੇ, ਤੇ ਇੱਕ ਮੇਰੀ ਬੇਨਤੀ ਹੋਰ ਵੀ ਹੈ, ਜੇ ਮੈਂ ਚਲਾ ਜਾਵਾਂ ਤਾਂ ਮੇਰੀ ਇਸ ਹਾਲ ਵਿੱਚ ਫੋਟੋ ਨਾ ਲੱਗੇ। ਜਿਸ ਵੇਲੇ ਕੋਈ ਪਿਆਰ ਵਿੱਚ ਆਉਂਦਾ ਖਬਰੇ ਕੀ ਕਰ ਬਹਿੰਦਾ, ਉਹਨਾਂ ਦੀਆਂ ਕੀਤੀਆਂ ਫਿਰ ਕਿਸੇ ਹੋਰ ਨੂੰ ਭਰਨੀਆਂ ਪੈਂਦੀਆਂ ਨੇ, ਤੁਹਾਡੀ ਕਿਸੇ ਗਲਤੀ ਨੂੰ ਮੈਨੂੰ ਨਾ ਭਰਨਾ ਪਵੇ ਕਿ ਮੇਰਾ ਮਾਲਕ ਮੈਨੂੰ ਪੁੱਛੇ ਮੈਂ ਤੈਨੂੰ ਇਸੇ ਵਾਸਤੇ ਕੀਰਤਨ ਦਿੱਤਾ ਵੀ ਤੂੰ ਸੰਗਤਾਂ ਨੂੰ ਕੀਰਤਨ ਸੁਣਾ ਤੇ ਸੰਗਤਾਂ ਫਿਰ ਤੈਨੂੰ ਪੂਜਣ, ਨਾ ਤੈਨੂੰ ਨਾ ਪੂਜਣ, ਸੰਗਤਾਂ ਉਹਨੂੰ ਪੂਜਣ ਜਿਹਨੇ ਕੀਰਤਨ ਦਿੱਤਾ। ਇਹ ਮੇਘ ਆਏ ਚੰਗੇ ਹਨ, ਬੱਦਲ ਆਏ ਜੀ ਆਏ, ਪਰ ਜਿਹਦੇ ਹੁਕਮ ਨਾਲ ਵਸਣ ਵਾਸਤੇ ਆਏ ਹਨ ਬਈ ਉਹਨੂੰ ਮੱਥਾ ਟੇਕੋ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ, ਬੱਦਲ ਤੇ ਆਉਂਦੇ ਨੇ ਉਡੀਕਾਂ ਲੱਗਦੀਆਂ ਨੇ, ਵਸਣਗੇ ਨਹੀਂ ਵਸਦੇ ਅਗੋਂ ਚਲੇ ਜਾਂਦੇ, ਕਿਉਂਕਿ ਬੱਦਲਾਂ ਦੇ ਆਪਣੇ ਇਖਤਿਆਰ ਹੀ ਕੁਛ ਨੇ। ਪਾਣੀ ਇਹਨਾਂ ਵਿੱਚ ਮੌਜੂਦ ਹੈ ਪਰ ਇਹ ਪਾਣੀ ਉੱਥੇ ਪੈਂਦਾ ਜਿੱਥੇ ਉਹਦਾ ਹੁਕਮ ਹੁੰਦਾ। ਤਾਂ ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾਹੀਂ, ਜਿਨ ਇਹ ਮੇਘ ਪਠਾਇਆ ਇਸ ਰੱਖੋ ਮਨ ਮਾਹੀ। ਮੈਂ ਤਾਂ ਬੇਨਤੀ ਕਰਦਾ ਹੁੰਦਾ ਆਪਣੇ ਪਰਿਵਾਰ ਵਿੱਚ ਸਾਰਿਆਂ ਨੂੰ ਕਿ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ, ਜਿਵੇਂ ਉਹਨਾਂ ਨੇ ਕਾਰਖਾਨੇ ਆਪਣੇ ਮੋੜ ਲਿੱਤੇ ਸਨ ਤਿਵੇਂ ਹੁਣ ਫਿਰ ਚਲਾ ਦਿੱਤੇ ਹਨ। ਹਰ ਇੱਕ ਦਾ ਇਤਨਾ ਕੰਮ ਹੈ ਕਿ ਖਾਦਿਆਂ ਮੁੱਕਦਾ ਨਹੀਂ, ਇਤਨਾ ਕੰਮ ਹੈ ਕਿ ਗਿਣਤੀ ਵਿੱਚ ਹਨ। ਬਾਜ਼ਾਰ ਵਿੱਚ ਜਿਸ ਵੇਲੇ ਦੁਕਾਨਾਂ ਦੀ ਗਿਣਤੀ ਹੁੰਦੀ ਹੈ ਵੀ ਕਿਹੜੀ ਕਿਹੜੀ ਦੁਕਾਨ, ਤੇ ਵਿੱਚ ਤੁਹਾਡੀ ਵੀ ਗਿਣੀ ਜਾਂਦੀ ਹੈ ਕਿ ਕਿਹਦੇ ਸਦਕੇ, ਤੁਹਾਡੀ ਅਕਲ ਦੇ ਸਦਕੇ ਨੇ। ਜੇ ਅਕਲ ਹੁੰਦੀ ਤੇ ਤੀਜੀ ਜਮਾਤ ਕੋਈ ਨਹੀਂ ਪਾਸ ਕੀਤੀ, ਇਹ ਕਿਸੇ ਸੁਣੱਪ ਦੇ ਪਿੱਛੇ ਨਹੀਂ, ਇਹ ਕਿਸੇ ਅਕਲ ਦੇ ਪਿੱਛੇ ਨਹੀਂ, ਕਿਸੇ ਚਤਰਾਈ ਸਿਆਣਪ ਦੇ ਪਿੱਛੇ ਨਹੀਂ, ਇਹ ਉਸ ਕੀਰਤਨ ਦੇ ਪਿੱਛੇ ਹੈ ਜਿਹੜਾ ਤੂੰ ਸੁਣਿਆ ਔਰ ਸੁਣ ਕੇ ਲੇਖੇ ਲਾ ਲਿਆ, ਤੇ ਏਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਏਡੀਆਂ ਦਾਤਾਂ ਦਿੱਤੀਆਂ ਨੇ ਜੋ ਗਿਣੀਆਂ ਨਹੀਂ ਜਾਂਦੀਆਂ। ਇਸ ਵਾਸਤੇ ਹਰ ਰੋਜ਼ ਹਰ ਰੋਜ਼ ਹਰ ਰੋਜ਼ ਜੋ ਮੇਰੇ ਪਰਿਵਾਰ ਵਿੱਚ ਹੈ, ਜੇ ਉਹ ਮੇਰੇ ਬੋਲ ਨੂੰ ਕੁਛ ਵੀ ਪੁਗਾ ਸਕਦਾ, ਪਾਣੀ ਦੇ ਸਕਦਾ, ਤਾਂ ਉਸਦਾ ਧਰਮ ਹੈ ਕਿ ਅੰਮ੍ਰਿਤ ਵੇਲੇ ਆਣ ਕੇ ਗੁਰੂ ਕੇ ਹਜ਼ੂਰ ਬਹਿ ਕੇ ਭਾਵੇਂ ਇੱਕ ਸ਼ਬਦ ਪੜ ਜਾਏ ਜ਼ਰੂਰ ਪੜ ਜਾਏ। ਜੇ ਫਿਰ ਇਹ ਮੇਰਾ ਬਚਨ ਨਹੀਂ ਕੋਈ ਪਾਲੇਗਾ ਮੇਰੇ ਘਰ ਵਿੱਚ, ਤਾਂ ਮੇਰੇ ਪਿੱਛੋਂ ਮੇਰਾ ਨਾਮ ਲੈਣਾ ਉਹਦੇ ਵਾਸਤੇ ਗੁਨਾਹ। ਜਿਸਨੇ ਜਿਉਂਦਿਆਂ ਮੇਰਾ ਬਚਨ ਨਹੀਂ ਮੰਨਿਆ ਉਹ ਪਿੱਛੋਂ ਕਿਆ ਫੁੱਲ ਚੜਾਏਗਾ ਮੇਰੀ ਗੱਲ ਦੇ ਉੱਤੇ। ਮੈਂ ਚਾਹੁੰਦਾ ਕਿ ਹੁਣ ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਵੇਖਾਂ, ਕੋਈ ਵੈਲਨ ਵਜਾ ਰਿਹਾ, ਕੋਈ ਦਿਲਰਬਾ ਵਜਾ ਰਿਹਾ, ਕੋਈ ਜੋੜੀ ਵਜਾ ਰਿਹਾ, ਕੋਈ ਵਾਜਾ ਵਜਾ ਰਿਹਾ, ਬਾਹਰ ਤਾਂ ਮਜਬੂਰ ਹਨ ਮੇਰੇ ਨਾਲ ਨਹੀਂ ਜਾ ਸਕਦੇ, ਲੇਕਿਨ ਘਰ ਵਿੱਚ ਆਹ ਕੋਈ ਸਾਡਾ ਸੀਮਾ ਤਾਂ ਨਹੀਂ, ਅਸੀਂ ਕਰਨਾ ਇਹ ਨਿਰੰਕਾਰ ਨੇ ਹੁਣ ਮੇਰੇ ਗੋਚਰਾ ਰਹਿਣ ਹੀ ਨਹੀਂ ਦਿੱਤਾ, ਸਦਕੇ ਹੁਣ ਤੇ ਨਿੱਕੇ ਵੱਡੇ ਸਾਰੇ ਕੀਰਤਨ ਜਿਹਨੂੰ ਵੀ ਪਿੱਛੋਂ ਛੱਡ ਜਾਂਦੇ ਹਾਂ ਸੰਗਤ ਸਾਰੀ ਉਸੇ ਨਾਲ ਮਿਲ ਕੇ ਗੁਣ ਗਾ ਲੈਂਦੀ। ਇਹ ਬਖਸ਼ਿਸ਼ ਬਾਬਾ ਜੀ ਦੀ ਹੈ ਕਿਉਂਕਿ ਆਪ ਤਾਂ ਬੈਠੇ ਹਨ ਨਾ ਇੱਥੇ, ਆਪ ਜੋ ਮੌਜੂਦ ਹਨ, ਇਸ ਵਾਸਤੇ ਜਿੱਥੇ ਆਪ ਬੈਠੇ ਹਨ ਉੱਥੇ ਉਹਨਾਂ ਦੀਆਂ ਬਰਕਤਾਂ ਵੀ ਸਾਰੀਆਂ ਵਸ ਰਹੀਆਂ। ਤਾਂ ਰੋਜ਼ ਕੀਰਤਨ ਵਿੱਚ ਆ ਕੇ ਮਨ ਜੋੜਨਾ ਇਹ ਬਾਬਾ ਜੀ ਦੇ ਦਰਬਾਰ ਦੀ ਹਾਜ਼ਰੀ ਹੈ। ਹਾਜ਼ਰਾਂ ਨੂੰ ਸਾਹਿਬ ਨੇ ਆਖਿਆ ਮਿਹਰ, ਬੇਹਾਜ਼ਰਾਂ ਕੋ ਬੇਮਿਹਰ। ਜੇ ਹਾਜ਼ਰ ਰਵਾਂਗੇ ਇਹ ਮਿਹਰਾਂ ਬਣੀਆਂ ਰਹਿਣਗੀਆਂ, ਨਹੀਂ ਤੇ ਕਾਰਖਾਨੇ ਮੁੜ ਮੋੜਨੇ ਪੈਣਗੇ, ਮੁੜ ਵਾਪਸ ਕਰਨੇ ਪੈਣਗੇ, ਤੇ ਮੁੜ ਮੁੱਢੋਂ ਕੀਰਤਨ ਕਰਕੇ ਤੇ ਫਿਰ ਇਹ ਬਖਸ਼ਿਸ਼ਾਂ ਲੈਣੀਆਂ ਪੈਣਗੀਆਂ, ਤੇ ਆਈਆਂ ਹੋਈਆਂ ਕੌਣ ਮੋੜਦਾ, ਕੋਈ ਮੂਰਖ ਹੀ ਮੋੜੇਗਾ। ਇਹ ਦਾਤ ਬਰਾਤ ਜਿਤਨੀ ਹੈ ਇਹ ਬਾਬਾ ਜੀ ਦੀ ਬਖਸ਼ਿਸ਼ ਹੈ, ਇਹ ਮੰਡਲੀ ਵਾਲਿਆਂ ਦੀ ਮਿਹਰ ਹੈ, ਇਹ ਸਭ ਸੰਤਾਂ ਦੀ ਖਰਾਇਤ ਹੈ ਜੋ ਜਪਣ ਵਾਲੇ ਹਨ, ਇਹ ਸਾਧ ਸੰਗਤ ਦਾ ਇਹ ਭਿਖਾਰੀ ਤੁਸੀਂ ਮੇਰੇ ਘਰ ਆਉਂਦੇ ਹੋ ਚੱਲ ਕੇ, ਇਹ ਘਰ ਮੇਰਾ ਨਹੀਂ ਹੈ ਤੁਹਾਡਾ, ਤੁਸਾਂ ਇਹਨੂੰ ਵਸਾਇਆ, ਇਹਨੂੰ ਬਣਾਇਆ, ਤੁਸਾਂ ਆਣ ਕੇ ਗੁਣ ਗਾਏ ਹਨ, ਮੈਨੂੰ ਗਵਾਏ ਹਨ, ਮੈਂ ਤੇ ਤੁਸੀਂ ਰਲ ਕੇ ਜੋ ਬਾਬਾ ਜੀ ਦੇ ਚਰਨਾਂ ਨਾਲ ਜੁੜਦੇ ਹਾਂ, ਅਸੀਂ ਜਿਤਨੀਆਂ ਬਖਸ਼ਿਸ਼ਾਂ ਦਰਗਾਹ ਦੀਆਂ ਸਾਨੂੰ ਮਿਲਣਗੀਆਂ, ਮੈਂ ਤੇ ਤੁਸੀਂ ਸਾਰੇ ਭਾਈਵਾਲ ਹਾਂ। ਪਿਆਰ ਕੋਈ ਜਿਤਨਾ ਵੀ ਕਰ ਸਕਦਾ ਹੈ ਤਾਂ ਸਹੀ, ਕੋਈ ਤਿਲ ਦਾ ਕਰ ਸਕਦਾ, ਕੋਈ ਲੱਖ ਜਿੰਨਾ ਕਰ ਸਕਦਾ, ਪਿਆਰ ਤਾਂ ਹੈ ਨਾ, ਜਿੱਥੇ ਪਿਆਰ ਦੀ ਸਾਂਝ ਹੈ ਉੱਥੇ ਸਾਰੇ ਬਰਾਬਰ ਹਨ। ਅੱਜ ਬਈ ਜਨਮ ਦਿਨ ਹੈ, 52 ਸਾਲ ਪੂਰੇ ਹੋ ਗਏ ਹਨ, 53ਵਾਂ ਸ਼ੁਰੂ ਹੋ ਗਿਆ। ਆਸੀਸ ਕਰੋ ਰੱਬ ਦੇ ਪਿਆਰਿਓ ਕਿ ਆਹ 53ਵਾਂ ਸਾਲ ਜੇ ਹੈ ਹਯਾਤੀ ਵਿੱਚ ਤਾਂ ਇਹ ਬਾਬਾ ਜੀ ਦੇ ਚਰਨਾਂ ਵਿੱਚ ਬੀਤੇ, ਇਹ ਕੀਰਤਨ ਕਰਦਿਆਂ ਗੁਜ਼ਰੇ, ਇਹ ਤੁਹਾਡੇ ਜੋੜੇ ਚੜ੍ਹਦਿਆਂ ਬਤੀਤ ਹੋਵੇ। ਅਗਲਾ ਜਨਮ ਦਿਨ ਆਵੇ ਤਾਂ ਅਸੀਂ ਉਸ ਜਨਮ ਦਿਨ ਤੱਕ ਇਹ ਕਹਿ ਸਕੀਏ ਕਿ ਸਾਡਾ ਇਹ ਸਾਲ ਸਫਲ ਹੋਇਆ। ਇਹ ਅਫਲ ਨਾ ਜਾਏ, ਤੁਹਾਡਾ ਵੀ ਮੇਰਾ ਵੀ, ਅਸੀਂ ਤੁਸੀਂ ਰਲ ਕੇ ਕੀਰਤਨ ਕਰਾਂਗੇ, ਖਬਰੇ ਇੱਥੇ ਕੌਣ ਕੌਣ ਕਿਤਨੀਆਂ ਕਿਤਨੀਆਂ ਪੀੜੀਆਂ ਆਣ ਕੇ ਤਰਨਗੀਆਂ। ਇਹ ਮੁਹਾਣੇ ਦੀ ਬੇੜੀ ਕੋਈ ਇੱਕੋ ਪੂਰਤਾ ਨਹੀਂ ਪਾਰ ਕਰਦੀ, ਇਹ ਤਾਂ ਸਾਈਂ ਦੀ ਮਿਹਰ ਹੋਵੇ ਤਾਂ ਦਿਨ ਰਾਤ ਉਰਾਰ ਪਾਰ ਹੁੰਦੀ ਹੁੰਦੀ, ਖਬਰੇ ਕਿਤਨੇ ਪੂਰ ਪਾਰ ਕਰਦੀ ਹੈ। ਤੋ ਮੈਂ ਤਾਂ ਇਹੀ ਆਸਾਂ ਲਾਈ ਬੈਠਾ, ਇਹ ਕੀਰਤਨ ਮੇਰੇ ਤੱਕ ਬਸ ਨਹੀਂ, ਇਹ ਅੱਗੋਂ ਵੀ ਹੋਵੇ, ਤੁਸੀਂ ਸੁਣੋ, ਤੁਹਾਡੇ ਪੁੱਤਰ ਸੁਣਨ, ਤੁਹਾਡੇ ਪੋਤਰੇ ਸੁਣਨ, ਤੁਹਾਡੇ ਪੜੋਤਰੇ ਸੁਣਨ, ਤੇ ਪੀੜੀਆਂ ਤੱਕ ਕੀਰਤਨ ਦਾ ਪ੍ਰਵਾਹ ਚੱਲੇ, ਤੇ ਅਸਾਂ ਜੇ ਸੰਸਾਰ ਛੱਡ ਵੀ ਜਾਈਏ ਤਾਂ ਉਤੋਂ ਜਾਤੀਆਂ ਪਾ ਪਾ ਕੇ ਵੇਖੀਏ ਕਿ ਸੰਗਤ ਜੁੜੀ ਬੈਠੀ ਹੈ। ਸੰਗਤ ਜਿਹੜੀ ਇਸ ਵੇਲੇ ਜਪੇ ਸ੍ਰੀ ਵਾਹ, ਇਹਦੀ ਧੁਨ ਫਿਰ ਅਗਾਸਾਂ ਤੱਕ ਪਹੁੰਚੇ, ਉੱਥੋਂ ਤੱਕ ਪਹੁੰਚੇ, ਤੇ ਫਿਰ ਗਦਗਦ ਹੋਈਏ ਤੇ ਠਰ ਠਰ ਜਾਈਏ, ਸਾਧ ਸੰਗਤ ਬੋਲੋ ਸ੍ਰੀ। ਹੁਣ ਪ੍ਰਸਾਦ ਵਰਤਣਾ ਅਰਦਾਸੇ ਦੇ ਬਾਅਦ ਮੈਂ ਤੁਹਾਡੀ ਕਿਆ ਸੇਵਾ ਕਰ ਸਕਦਾ, ਮੇਰੇ ਕੋਲ ਤਾਂ ਜੋ ਕੁਝ ਹੈ ਇਹ ਤਾਂ ਦਿੱਤਾ ਹੀ ਤੁਹਾਡਾ ਹੋਇਆ, ਮੈਂ ਆਪ ਕਿਹੜੀਆਂ ਤੇਗਾਂ ਮਾਰੀਆਂ ਨੇ, ਇਹ ਸਭ ਤੁਹਾਡੀਆਂ ਬਖਸ਼ਿਸ਼ਾਂ ਸੀ, ਤੁਹਾਡੀਆਂ ਬਖਸ਼ਿਸ਼ਾਂ 'ਚੋਂ ਮੈਂ ਤੁਹਾਡੇ ਅੱਗੇ ਕੀ ਰੱਖ ਸਕਦਾ ਹਾਂ। ਸ਼ਰਮ ਆਉਂਦੀ ਹੈ, ਕੋਈ ਬੇਨਤੀ ਵੀ ਕਰਦੇ ਹਾਂ, ਪਰ ਤੁਸੀਂ ਮੇਰੇ ਅੱਖਰਾਂ ਵੱਲ ਨਾ ਜਾਣਾ, ਮੇਰੇ ਭਾਵ ਵੱਲ ਵੱਲ। ਥੋੜ੍ਹਾ ਜਿਹਾ ਪ੍ਰਸਾਦ ਹੈ ਜੋ ਤੁਸੀਂ ਲੈ ਜਾਓਗੇ, ਆਪ ਵੀ ਛਕੋ, ਆਪਣੇ ਬਾਲ ਬੱਚੇ ਦੇ ਵੀ ਮੂੰਹ ਪਾ, ਉਹਦੇ ਕੰਨੀ ਵੀ ਆਵਾਜ਼ ਪਾਓ, ਅੱਜ ਕੀਰਤਨੀਏ ਦਾ ਜਨਮ ਦਿਨ ਹੈ, ਉਸ ਬੱਚੇ ਦੀ ਵੀ ਅਸੀਸ ਲੈ ਕੇ ਮੈਨੂੰ ਦਿਓ, ਜਿਹਨਾਂ ਜਿਹਨਾਂ ਨੇ ਮਾਲਾਂ ਫੇਰੀਆਂ ਹਨ, ਪਾਠ ਕੀਤੇ ਹਨ, ਸੰਪਟ ਕਰਾਏ ਹਨ, ਅਖੰਡ ਪਾਠ ਰਖਾਏ ਹਨ, ਜੇ ਉਹ ਪ੍ਰਸਾਦ ਵਾਲਾ ਗੁਰਮੁਖ ਬੈਠਾ ਜੇ ਉੱਥੇ ਲਿਖਾ ਦਿਓ ਤਾਂ ਮੈਂ, ਅੱਜ ਮੇਰਾ ਜੀ ਕਰਦਾ ਮੈਂ ਉਹਨਾਂ ਸਾਰਿਆਂ ਦੀ ਅਰਦਾਸ ਕਰਾਂ, ਉਹਨਾਂ ਦੀ ਅਰਦਾਸ ਕਰਾਂ ਜਿਹਨਾਂ ਮੇਰੀ ਅਰਦਾਸ ਕੀਤੀ, ਮੈਂ ਉਹਨਾਂ ਦੀ ਅਰਦਾਸ ਕਰਨੀ ਚਾਹੁੰਦਾ ਹਾਂ। ਤਾਂ ਮੈਨੂੰ ਉਹਨਾਂ ਦੇ ਨਾਮ ਯਾਦ ਨਹੀਂ, ਲਿਖ ਕੇ ਤਾਂ ਬਹੁਤ ਦੇ ਗਿਆ, ਇੱਕ ਪ੍ਰੇਮੀ ਆਉਣੇ ਹੀ ਲਿਖ ਕੇ ਦੇ ਗਿਆ, ਮੇਰੀ ਉਮਰ 'ਚ 10 ਸਾਲ ਤੁਸੀਂ ਲੈ ਲਓ, ਉਸ ਵੇਲੇ ਮੈਨੂੰ ਵੀ ਚੇਤਾ ਆ ਗਿਆ ਮੈਂ ਤਾਂ ਬੁੱਢੜਾ ਹਾਂ, ਮੈਂ ਆਪਣੀ ਉਮਰ ਦੇ 2-2, 4-4 ਦਿਨ ਜਿਤਨੀ ਸੰਗਤ ਆਈ ਬੈਠੇ ਸਾਰਿਆਂ ਨੂੰ ਕਿਉਂ ਨਾ ਦੇ ਦਿਆ, ਕਿ ਅੱਜ ਤਾਂ ਹੀ ਤਾਂ ਕੀਰਤਨ ਹੋਇਆ, ਕੱਲ੍ਹ ਨੂੰ ਕਿਆ ਪਤਾ ਸਰੀਰ ਨਾਲ ਕਿਆ ਕਿਆ ਬਾਣੇ ਵਰਤਦੇ ਹਨ, ਕੀ ਬੀਤਦੀ ਹੈ, ਚੰਗਾ ਜੀ ਸੰਗਤ ਦੇ ਲੇਖੇ ਲੱਗ ਗਿਆ। ਪਰ ਕਿੱਡਾ ਪਿਆਰ ਹੈ ਉਸ ਪਿਆਰੇ ਦਾ ਜਿਸਨੇ ਆਪਣੀ ਉਮਰ ਦੇ ਕੀਮਤੀ 10 ਵਰੇ ਮੈਨੂੰ ਆਖਿਆ ਤੂੰ ਲੈ ਲੈ, ਪਰ 10 ਰੁਪਈਏ ਦੇਣੇ ਮੁਸ਼ਕਿਲ ਹਨ ਕਿਸੇ ਨੂੰ, 10 ਵਰੇ ਆਪਣੀ ਉਮਰ ਘਟਾ ਕੇ ਆਖੇ ਤੂੰ ਲੈ ਲੈ, ਮੈਂ ਉਸ ਪਿਆਰ ਨੂੰ ਨਮਸਕਾਰ ਕਰਦਾ। ਤੇ ਨਾਲ 2000 ਪਹਿਲੀ ਪੌੜੀ ਜਪਜੀ ਸਾਹਿਬ ਦੀ ਪੜੀ, 2000 ਮਾਲਾਂ ਫੇਰੀਆਂ, 2000 ਕਿਤਨੇ ਲੱਖ ਪਾਠ ਹੋ ਗਏ, ਸਾਧ ਸੰਗਤ ਬੋਲੋ ਸ੍ਰੀ। ਇਹ ਜਵਾਨੀ ਨਹੀਂ, ਇਹ ਅਮਲ ਹੈ, ਇਹ ਕਥਨੀ ਨਹੀਂ, ਇਹ ਕਰਨੀ ਹੈ, ਇਹ ਗੱਲਾਂ ਨਹੀਂ, ਇਹ ਪਿਆਰ ਹੈ। ਇਸ ਪਿਆਰ ਤੋਂ ਮੈਂ ਕੀ ਤੁਹਾਨੂੰ ਦੇ ਸਕਦਾ, ਕੀ ਸਦਕੇ ਕਰ ਸਕਦਾ, ਬਸ ਤੁਹਾਡੇ ਪਿਆਰ ਦਾ ਮੈਂ ਇਹੀ ਤੁਹਾਨੂੰ ਦੇ ਸਕਦਾ ਕਿ ਮੈਨੂੰ ਬਾਬਾ ਜੀ ਸਮਰੱਥਾ ਦੇਵਨ ਔਰ ਮੈਂ ਤੁਹਾਨੂੰ ਕੀਰਤਨ ਸੁਣਾਈ ਰੱਖਾਂ, ਔਰ ਕੀਰਤਨ ਇਹ ਰੰਗ ਲਾਈ ਰੱਖੇ ਕਿ ਤੁਹਾਡੇ ਹੱਥਾਂ ਵਿੱਚ ਮਾਲਾਂ ਹੋਵਣ, ਤੁਸੀਂ ਜਪਦੇ ਹੋ, ਮੈਂ ਵੇਖਾਂ ਅਤੇ ਵੇਖ ਵੇਖ ਕੇ ਕਰਦਾ ਰਹੋ। ਪ੍ਰਸਾਦ ਵਰਤੇਗਾ ਅਰਦਾਸੇ ਤੋਂ ਬਾਅਦ, ਕੋਈ ਮਾਈ ਭਾਈ ਪ੍ਰਸ਼ਾਦ ਲੀਤੇ ਬਿਨਾਂ ਮੇਰਾ ਜੀ ਕਰਦਾ ਨਾ ਜਾਵੇ, ਉੱਠਣਾ ਵੀ ਨਹੀਂ, ਚਾਹ ਤੁਹਾਨੂੰ ਇੱਥੇ ਮਿਲੇਗੀ, ਇੱਥੇ ਵਰਤੇਗੀ, ਸਾਨੂੰ ਸੇਵਾ ਦੀ ਜਾਚ ਤਾਂ ਸਿਖਾਓ, ਅਸੀਂ ਤਾਂ ਨਕਾਰੇ ਹਾਂ, ਅਸੀਂ ਤਾਂ ਕਦੇ ਕੁਛ ਕੀਤਾ ਹੀ ਨਹੀਂ, ਤੁਹਾਡੇ ਹੱਥਾਂ ਨੂੰ ਜਾਚ ਹੀ ਨਹੀਂ ਰਹੀ, ਤੁਹਾਨੂੰ ਕੋਈ ਜਾਂਚ ਤਾਂ ਸਿੱਖਣ ਦਿਓ, ਤੁਸੀਂ ਬੈਠੇ ਰਹੋ ਇਸੇ ਤਰ੍ਹਾਂ, ਤੁਹਾਨੂੰ ਚਾਹ ਵਰਤੇ, ਤੁਹਾਡੀਆਂ ਜੂਠੀਆਂ ਪਿਆਲੀਆਂ ਮੈਂ ਲਵਾਂ, ਮੈਂ ਆਪ ਹੱਥੀ ਧੋਵਾਂ, ਤੇ ਫਿਰ ਮੈਂ ਆਖਾਂ ਮੇਰੇ ਅੱਜ ਸਫਲ ਹੋਏ ਹਨ ਕਿਉਂਕਿ ਸੰਗਤ ਦੀ ਸੇਵਾ ਵਿੱਚ ਲੱਗੇ। ਹੁਣ ਪੌੜੀ ਲੱਗੇ, ਸਮਾਪਤੀ ਹੋਵੇ, ਥੋੜੇ ਮਿੰਟ ਬਾਕੀ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ।
ਕਹਿਲੀ ਸਰਬ ਕਲਾ ਪ੍ਰਭ।